श्री वाहे गुरु साहेब जी एक ओंकार सतनाम करता पुरख निर्भाव निर्वैर अकाल मूरत अजूनी सैभं गुर प्रसाद जप आदि सच जुगादि सच है भी सच नानक होसी भी सच आए प्रभ शरणागति कृपा निद दयाल अखर भर मन बसत नानक ओत निहाल श्री नानक पुरुषोत्तम परम परावर नाथ जुगल चरण मोर वंदन धर पर धर कर मात तुझे आगे अरदास मारी जियो पिंड सब तेरा कौलानक सब तेरी वडियाई कोई ना न जाने मेरा कौलानक सब तेरी वडियाई कोई ना न जाने मेरा वाहिगुरु जी का खालसा वाहिगुरु जी की फतेह परम सत्कार जो गुरु जी की साजी निवाजी गुरु रूप साध संगत अकाल पुरख श्री वाहिगुरु जी की मेहर का सदका नितनेम अनुसार कथा कीर्तन गुरबाणी दे पाठ गुरु के लंगरां दी सेवा भागा वालियां संगतां नूं प्राप्त हो रही है सोदर संध्या जी के नितनेम उपरांत सतगुरां दा हुक्मनामा इलाही फरमान आपां नूं बख्शिश होया है हुण जिन्ना समा होर सतगुर बख्शदे ने चल लई लड़ीवार गुरबाणी दी सवैयां दी जो विचार है जो धन श्री गुरु अर्जन देव महाराज प्रतख हरि स्वरूप पटां दे प्रथाए पटां नूं सोझी देण वास्ते राह दसण वास्ते के अकाल पुरख वाहिगुरु दी उन्हां दे स्वरूप सतगुर गुरु नानक देव जी गुरु अंगद गुरु अमरदास गुरु रामदास महाराज जी की वडियाई किमें करनी है अपनी रसना तो दस रहे हैं मार्ग दस रहे ने पटां नूं के उस्तत करोंगे वडियाई करोंगे वडियाई वड्डा पाई वडियाई द्वारा वड्डे तक साडी पहुंच हो जांदी है ओ पवित्र गुरु अर्जन देव जी दे श्री मुखवाक सवैया दे रूप विच गुरु की तुरकी बाणी आप सरवण कर रहे हो कल आप जी ने सरवण कीता सी हर गुरु नानक जिन परसियो तिन सब कुल पियो उधार धन धन सतगुरु नानक देव महाराज जी दे चरणा नाल जो भी जुड़ गए बचना नाल जो भी जुड़ गए उन्होंने अपना ही नी कुलां दा ही आधार कीता ਤੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਵੀ ਕੀਤਾ, ਆਇਆ ਉਹ ਪ੍ਰਵਾਨ ਹੈ ਜੇ ਕੁਲਖਾ ਕਰੇ ਉਧਾਰ। ਉਹੀ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਆਇਆ ਜੋ ਆਪਣੇ ਪਰਿਵਾਰ ਕੁਲ ਨੂੰ ਵੀ ਤਾਰ ਜਾਵੇ। ਫਿਰ ਬਚਨ ਆਇਆ ਸੀ ਜੋ ਸਤਿਗੁਰਾਂ ਦੇ ਚਰਨ ਪਰਸਦੇ ਹਨ ਐਸੇ ਹਨ ਗੁਰੂ ਨਾਨਕ ਦੇ ਪਰਮੇਸ਼ਰ ਦਾ ਸਰੂਪ ਸੇ ਜਨਮ ਮਰਨ ਦੋਥੇ ਰਹੋ। 84 ਲੱਖ ਗੇੜਾ ਜੋ ਬੜਾ ਲੰਮਾ ਗੁਰਸਿੱਖ ਪਿਆਰਿਓ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਪਰ ਜੋ ਸਤਿਗੁਰਾਂ ਦੇ ਚਰਨਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ ਨਾਲ ਜੁੜ ਜਾਂਦੇ ਨੇ, ਉਹ 84 ਲੱਖ ਦੇ ਜਨਮ ਮਰਨ ਦੇ ਭਰਮਣ ਤੋਂ ਬਚ ਜਾਂਦੇ ਨੇ। ਸਤਿਗੁਰਾਂ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਕਿ ਜਦੋਂ ਆਟਾ ਪੀਹੀ ਦਾ ਤਾਂ ਦੋ ਪੁੜਾਂ ਨੂੰ ਜੋੜਿਆ ਜਾਂਦਾ, ਦੋਵੇਂ ਪੁੜ ਜੋੜ ਉਨ੍ਹਾਂ ਨੂੰ ਜੋੜ ਕੇ ਫਿਰ ਪੀਸਣ ਵਾਲਾ ਦਾਣੇ ਲੈ ਕੇ ਪੀਸਣ ਆਏ ਬਹਿਜ ਚੱਕੀ ਦੇ ਕੋਲ ਬਹਿ ਜਾਂਦਾ। ਇੱਕ ਹੱਥ ਨਾਲ ਉਹ ਚੱਕੀ ਚਲਾਉਂਦਾ, ਮੁੰਨਾ ਫੜ ਕੇ ਦੂਜੇ ਦੇ ਨਾਲ ਦਾਣੇ ਗਲਾ ਪਾਉਂਦਾ ਰਹਿੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਇੱਕ ਅਚਰਜ ਕੌਤਕ ਵੇਖਿਆ ਉਸ ਸਮੇਂ ਕਿ ਜਿੰਨੇ ਦਾਣੇ ਉਹ ਪਾਈ ਗਿਆ ਸਾਰਿਆਂ ਦਾ ਮੈਦਾ ਬਣ ਗਿਆ, ਆਟਾ ਬਣ ਗਿਆ। ਪਰ ਜਦੋਂ ਚੱਕੀ ਦੇ ਪੁੜ ਫਿਰ ਰੋਣ ਵਾਸਤੇ ਥੱਲੀ ਦੇ ਚੱਕੀ ਦੇ ਆਉਂਦੇ ਆਪਾਂ, ਉਨ੍ਹਾਂ ਨੂੰ ਰਾਹਿਆ ਜਾਂਦਾ। ਸਤਿਗੁਰ ਕਹਿੰਦੇ ਇੱਕ ਅਜੀਬ ਕੌਤਕ ਵੇਖਿਆ, ਜਿਹੜੇ ਦਰ ਦੇ ਨਾਲ ਜੁੜੇ ਰਹੇ, ਜਿੱਥੇ ਦਰਵਾਜ਼ਾ ਸੀ ਪਾਉਣ ਦਾ ਦਾਣਿਆਂ ਦਾ, ਉਹ ਦਰ ਦੇ ਨਾਲ ਜਿਹੜੇ ਦਾਣੇ ਜੁੜੇ ਰਹੇ, ਉਹ ਚੱਕੀ ਦੇ ਪੁੜਾਂ ਵਿਚੋਂ ਵੀ ਸਾਬਤੇ ਹੀ ਨਿਕਲਿਆ। ਜੋ ਦਰ ਰਹੇ ਸੇ ਉਭਰੇ, ਨਾਨਕ ਅਜਬ ਡਿੱਠ। ਐਸਾ ਅਜੀਬ ਕੰਮ ਵੇਖਿਆ, ਚੱਕੀ ਚੱਲਦੀ ਰਹੀ, ਦਾਣਿਆਂ ਦਾ ਮੈਦਾ ਬਣਦਾ ਰਿਹਾ, ਪਰ ਕੀਲੀ ਕੋਲ ਜਿਹੜੇ ਦਰ ਤੇ ਹੀ ਬੈਠੇ ਰਹੇ ਨਾ ਦਾਣੇ, ਉਹ ਚੱਕੀ ਦੇ ਪੁੜਾਂ ਵਿਚੋਂ ਹੀ ਸਾਬਤੇ ਨਿਕਲਿਆ। ਸਾਡਾ ਜੀਵ ਰੂਪ ਦਾਣੇ ਅਸੀਂ ਭਾਈ ਤ੍ਰਿਸ਼ਨਾ ਅਹੰਕਾਰ ਲੋਭ ਵਿਕਾਰਾਂ ਦੇ ਪੁੜ ਜੁੜੇ ਹੋਏ ਨੇ, ਜਿਹੜੇ 24 ਘੰਟੇ ਸਾਡੇ ਜੀਵਾਂ ਨੂੰ ਪੀਸ ਰਹੇ ਨੇ ਜੀਵ ਨੂੰ। ਪਰ ਜਿਹੜੇ ਗੁਰੂ ਦੇ ਦਰ ਨਾਲ ਜੁੜੇ ਰਹਿਣਗੇ, ਉਹ ਚੱਕੀ ਦੇ ਪੁੜਾਂ ਵਿਚੋਂ ਵੀ, ਉਹ ਐਡੇ ਭਿਆਨਕ ਪੱਥਰਾਂ ਦੇ ਵਿਚੋਂ ਵੀ ਰਗੜੇ ਲੱਗ ਰਹੇ ਨੇ, ਉਥੇ ਵੀ ਸਾਬਤੇ ਹੀ ਰਹਿ ਜਾਣਗੇ। ਸੋ ਜੋ ਸਤਿਗੁਰ ਪਾਤਸ਼ਾਹ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਜੁੜੇ, ਸੋ ਜਨਮ ਮਰਨ ਦੋਥੇ ਰਹੋ। ਤੇ ਇਹ ਵੀ ਵੇਖਦੇ ਆਪਾਂ ਚੱਕੀਆਂ ਵਿਚ ਗੁਰਮੁਖੋ, ਉਸ ਦਰ ਤੋਂ ਥੋੜਾ ਜਿਹਾ ਦਾਣਾ ਦੂਰ ਹੁੰਦਾ ਤਾਂ ਚੱਕੀ ਦੋ ਕਰ ਦਿੰਦੀ ਏ, ਥੋੜਾ ਜਿਹਾ ਹੋਰ ਅੱਗੇ ਗਿਆ 2 ਤੋਂ 4, ਤੇ ਜੇ ਜ਼ਿਆਦਾ ਦੂਰ ਚਲਿਆ ਗਿਆ ਫਿਰ ਤਾਂ ਪੀ ਕੇ ਮੈਦਾ ਹੀ ਬਣਾ ਦਿੰਦੀ ਏ। ਇਸ ਤਰ੍ਹਾਂ ਜਿੰਨੇ ਅਸੀਂ ਨੇੜੇ ਰਵਾਂਗੇ ਉਨਾ ਬਚਾਅ ਹੈ ਗੁਰੂ ਦੇ ਚਰਨਾਂ ਨਾਲ, ਤੇ ਜਿੰਨੇ ਦੂਰ ਜਾਵਾਂਗੇ ਫਿਰ ਤਾਂ ਮੈਦਾ ਹੀ ਹੈ, ਫਿਰ ਤਾਂ ਆਟਾ ਹੀ ਬਣਾ ਦੇਣਾ ਜੀਵ ਦਾ, ਪੀਸ ਪੀਸ ਕੇ ਨਾ ਤ੍ਰਿਸ਼ਨਾ ਵਿਕਾਰਾਂ ਦੀਆਂ ਚੱਕੀਆਂ ਜਿਹੜੀਆਂ ਚੱਲ ਰਹੀਆਂ ਨੇ, ਈਰਖਾ ਦੁਆਸ਼ ਦੇ ਪੁੜ ਚੱਲ ਰਹੇ ਨੇ 24 ਘੰਟੇ। ਸੋ ਭੱਟਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਕਿ ਇਹ ਗੁਰਮੁਖ ਪਿਆਰੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਸੋ ਜਨਮ ਮਰਨ ਦੋਥੇ ਰਹੋ। ਜਨਮ ਮਰਨ ਦਾ ਦੁੱਖ ਬਹੁਤ ਵੱਡਾ ਹੈ, ਜਨਮ ਮਰਨ ਵਿਚ ਦੁੱਖ ਸਬਾਇਆ। ਅਗਲੀ ਜੋ ਬਾਣੀ ਸਤਿਗੁਰਾਂ ਦੇ ਸ੍ਰੀ ਮੁਖ ਤੋਂ ਉਚਾਰਨ ਹੋਈ ਹੈ, ਬਹੁਤ ਪਿਆਰ ਸਤਿਕਾਰ ਦੇ ਨਾਲ ਬਾਣੀ ਸੁਣੀਏ, ਸੁਣ ਕੇ ਵਿਚਾਰ ਕਰੀਏ, ਵਿਚਾਰ ਕਰਕੇ ਹਿਰਦੇ ਵਿਚ ਧਾਰਨ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਕਵਣ ਜੋਗ ਕੌਣ ਗਿਆਨ ਧਿਆਨ, ਕਵਣ دوست تکریے.
اے پائی سوالیہ فکر ہے جی میں تسی سوالیہ فکرا لکھ دے ہوں دا پچھے ایک نشانی ہوں دی ہے سائن آف انٹروگیشن. سوالیہ فکرا جیڑا ہوں دا ہوتے پچھے نشانی لگی ہوں دی ہے بندہ کدو ہے جدو کیوں آجوے کیا آجوے جس فکرے وچ کیا آجوے کیوں آجوے کتھے آجوے سوالیہ بن جاندا ہے. جس وچ سوال ہووے پوچھ ہووے ان سوالیہ فکرا کہنے جنو تسی کہنے کوئسچن رائز ہو گیا سوال پیدا ہو گیا. ہن ایتھے سوال پیدا کر رہے نے سانو سمجھاؤن خاطر کہ اکال پرخ واحگرو دے ملن خاطر کیڑا جوگ کیڑی سادنا سادیے کیڑی بھگتی کریے. نویں پاتشاہ گرو تیگ بہادر دے چرنا وچ وی شری آنند پور صاحب بڑے مہان جوگی آئے سی تپسوی انہوں نے بھی سوال کیتا او دا جواب نویں پاتشاہ نے دتا. او سوال تے جواب سوٹ راگ وچ ہیگے جے پڑھنے ہو سوٹ راگ دی نویں پاتشاہ دی بانی پڑھے ہو اتھے سوال نے تے مارا دا جواب ہے. سوٹ محلہ نواں پرانی کون اپاؤ کرے سوال پیدا ہو گیا نا یہ جیو کیڑا اپا کرے کس کم واسطے جانتے بھگت رام کی پاوے جم کو تراس ہرے کیڑا اپا کرے منک پرمیشر دی بھگتی بھگت دا ارتھ ہے گرسک پیارے پے جم گت سنسکرت دا شبد ہے بھگت بھگت دا ارتھ کی ہوندا پے جمع گت جتھوں سارے ڈر دور ہو جان. گت کہنے سنسکرت چلے جان نا سن پہ کہنے ڈر نو تمام ڈر ختم ہو جان وہ ہوندے بھگت. جے ڈر وچ رہیا تو پھر بھگت کدا گرسک پیا گیا. اسے واسطے بڑے بڑے ڈر آئے بھگتاں دے سامنے وہ ڈرے ہی نہیں. بھگت نو ڈر کیوں نہیں ہے ڈر کلے نو لگتا ہوندا ہے گرمکھو یا تسی کلے سفر کرو گے تھوڑا جا سہم کلے پے ہوں گے اجاڑ وچ ڈر لگو تے دو جنے ہوں ڈر ہوندا ہی نہیں تے نال دوجا ہے گا تے بھگتاں نو ڈر کیوں نہیں لگتا وہ جنگلوں وچ پھردے نے اجاڑاں وچ. مہاراج کہندے جوگی کو کیسا ڈر ہوئے جوگی کیوں نہیں ڈردا جوگ دا ارتھ ہے ملنا جوگی ملیا ہویا جنوں مل چکیا ہوئے او دا نام جوگی ہے بھائی جوگ دا وشیشن ہے جوگی جویں بھوک تے بھوکا بھوکا کون ہوندا جنوں بھوک لگی ہوئی ہوئے ایک ہوندا روگ ایک ہوندا روگی روگ ہوندی ہے بیماری تے روگی ہوندا جنوں بیماری لگی ہوئی ہوئے جوگ تے جوگی جوگ کہیے ملنا جوگی کہیے ملیا ہویا جنوں مل چکیا ہوئے اس واحگرو دے پیارے جوگی نو ڈر کیوں نہیں ہے. روک بیرکھ گرہ باہر سوئے جہو جی انہوں کوٹھی ہے اوہ جی جنگل ہے اوہ جی کانن اوہ جی اجاڑ اوہ جی بازار کیوں نہیں انہوں ڈر لگتا اجاڑ وچ کیونکہ رب دا پیارا کدے سمجھدا ہی نہیں میں کلا وہ کہوں گا واحگرو میرے نال سمجھا واحگرو میرے نال ہے دکالم پرناشی دیالم سروپ سدا انگ سنگے ابنگم میں بھوتے گر میرے سنگ سدا کر نالے تو ستگر گرو تیگ بہادر جی دے چرنا وچ ارداس ہوئی اے جیو کیڑا اپا کرے واحگرو دی بھگتی مل جاوے بھگتی بھاو سارے پہ ناس ہو جان جم کو تراس کرے. سب تو بڑا ڈر جما دا گرسک پیارے ہو جم دو نے پریمیو سیانے بیٹھے ہو وہ جڑے دھرمراج دے جم نے نا وہ تو ایک بار ملنے انت سمے. ایک ہور جما دا خطرہ ہے وہ جم پڑھدے بارہ ماہ چ کون دے بارہ ماہ نو پڑھیا کرو بچاریا کرو اتے جم کنہوں نو لکھے ਪ੍ਰਭ ਸੁਆਮੀ ਕੰਤ ਵਿਹੂਣਿਆ ਨੀਤ ਸੱਜਣ ਸਭ ਜਾਮ ਜਿਹੜੇ ਤੇਰੇ ਰਿਸ਼ਤੇਦਾਰ ਨੇ ਤੇਰੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ ਵਿਹੂਣੇ ਕਹੀਏ ਸੱਖਣੇ ਖਾਲੀ ਜੋ ਰੱਬ ਤੋਂ ਖਾਲੀ ਨੇ ਉਨ੍ਹਾਂ ਨੂੰ ਸੱਜਣ ਮਿੱਤਰ ਨਾ ਕਹੋ ਉਹ ਤੇਰੇ ਜਿਉਂਦੇ ਹੀ ਜਾਮ ਹੈ ਮਹਾਰਾਜ ਕਹਿ ਇਹ ਗੱਲ ਸਹੀ ਹੈ ਬਾਣੀ ਨੂੰ ਕੌਣ ਝੂਠ ਕਰੋ ਸਾਡੇ ਰਿਸ਼ਤੇਦਾਰ ਸਾਡੇ ਸੱਜਣ ਮਿੱਤਰ ਜਮ ਕਿਉਂ ਕਿਹਾ ਭਾਈ ਜਿਹੜੇ ਧਰਮ ਰਾਜ ਦੇ ਜਮ ਨੇ ਨਾ ਉਹ ਤਾਂ ਜੱਗ ਤੋਂ ਵਿਛੋੜਦੇ ਨੇ ਬੰਦੇ ਨੂੰ ਮਾਰ ਕੇ ਲੈ ਜਾਂਦੇ ਨਾ ਆ ਜਿਹੜੇ ਸਾਡੇ ਰਿਸ਼ਤੇਦਾਰ ਨੇ ਇਹ ਜਦ ਆ ਜਾਣ ਰੱਬ ਤੋਂ ਵਿਛੋੜਦੇ ਸਤਨਾਮ ਦੋ ਪ੍ਰਾਹੁਣੇ ਆ ਗਏ ਬਸ ਗੁਰਦੁਆਰੇ ਕਿੱਥੇ ਆਉਣੇ ਫਿਰ ਤਾਂ ਰੋਟੀ ਖਾਣ ਜੋਗੇ ਵੀ ਨਹੀਂ ਰਹਿਣਾ ਜਿੱਥੇ ਆਖੋ ਸਤਨਾਮ ਰਹਿ ਰਾਸ ਕਿਵੇਂ ਪਾਣੀ ਆ ਤੇ ਪ੍ਰਾਹੁਣੇ ਵੀ ਤੁਹਾਨੂੰ ਪਤਾ ਹੀ ਹੁਣ ਕਿਹੜੇ ਆਉਣੇ ਤੁਸੀਂ ਜਾਣੇ ਹੋ ਪ੍ਰਾਹੁਣੇ ਆ ਗਏ ਤੇ ਘਰ ਵਾਲੇ ਪੁੱਛਣਗੇ ਪ੍ਰਸ਼ਾਦਾ ਕਰ ਸਕੋਗੇ ਜੀ ਟਾਈਮ ਨਹੀਂ ਦੱਸਦੇ ਸਿੱਧੇ ਕਹਿਣਗੇ ਸਾਨੂੰ ਛਕਣ ਜੋਗੇ ਕਰ ਲੋ ਦੇਖੋ ਪ੍ਰਾਹੁਣੇ ਵੀ ਤੇਰੇ ਜੇ ਦੰਦ ਨਹੀਂ ਆਏ ਤੂੰ ਛਕਣ ਜੋਗਾ ਹੋਇਆ ਵੀ ਹੈ ਛਕਣ ਜੋਗੇ ਕਰੋ ਤਾਂ ਛਕਣ ਬਾਬੇ ਪ੍ਰਾਹੁਣੇ ਨੂੰ ਛਕਣ ਜੋਗਾ ਕਰਦੇ ਕਰਦੇ ਅੱਧਾ ਟੱਬਰ ਵੀ ਛਕਣ ਜੋਗਾ ਹੋ ਜਾਂਦਾ ਤੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਪੁੱਛਣਗੇ ਜੀ ਮੇਰ ਸਿਆ ਤੂੰ ਦੋ ਦਿਨ ਗੁਰਦੁਆਰੇ ਨਹੀਂ ਆਇਆ ਬੜਾ ਖੁਸ਼ ਹੋ ਕੇ ਕਹੂਗਾ ਜੀ ਆਉਂਦਾ ਕਿੱਥੇ ਪ੍ਰਾਹੁਣੇ ਆਏ ਹੋਏ ਸੀ ਹੁਣ ਤੁਸੀਂ ਦੱਸੋ ਉਹ ਪ੍ਰਾਹੁਣੇ ਸੀ ਕਿ ਜੰਮ ਸੀ ਜਿਨ੍ਹਾਂ ਨੇ ਤੈਨੂੰ ਗੁਰਦੁਆਰੇ ਆਉਣ ਤੋਂ ਹਟਾ ਦਿੱਤਾ ਨੀਤ ਸੱਜਣ ਸਭ ਜਾਮ ਮਹਾਰਾਜ ਕਹਿੰਦੇ ਉਹ ਤੇਰੇ ਮਿੱਤਰ ਸੱਜਣ ਨਹੀਂ ਜਿਹੜੇ ਰੱਬ ਨੂੰ ਭੁਲਾ ਦੇਣ ਉਹ ਤੇਰੇ ਸੱਜਣ ਮਿੱਤਰ ਜਮ ਨੇ ਚਾਹੀਦਾ ਤਾਂ ਗੁਰਸਿੱਖ ਨੂੰ ਇਹ ਹੈ ਤੁਹਾਡੇ ਘਰ ਕੋਈ ਬਾਹਰੋਂ ਆਵੇ ਜਲ ਪਾਣੀ ਛਕਾਓ ਉਹਨੂੰ ਪਹਿਲਾਂ ਕਹੋ ਆ ਤੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਕੇ ਲਿਆ ਗੁਰਸਿੱਖਾਂ ਦੀ ਤਾਂ ਇਹ ਰੀਤੀ ਸੀ ਆਪ ਜਪੇ ਆਪਣਾ ਨਾਮ ਜਪਾਵੇ ਸੋ ਜਮ ਨੇ ਉਹ ਜਿਹੜੇ ਭਾਈ ਮਹਾਰਾਜ ਹੁਣ ਕਹਿੰਦੇ ਜਮ ਕੋ ਤਰਾਸ਼ ਉਹ ਤਾਂ ਅੰਤ ਸਮੇਂ ਇੱਕ ਵਾਰ ਮਿਲਣੇ ਉਹਨਾਂ ਤੋਂ ਨਾ ਡਰੋ ਉਹ ਤਾਂ ਆਉਣੇ ਹੀ ਆਉਣੇ ਤੇ ਪਰਉਪਕਾਰ ਕਰਕੇ ਜਾਣਗੇ ਸਾਰੇ ਝੰਜਟ ਮੁਕਾ ਜਾਣੇ ਉਹਨਾਂ ਨੇ ਪਰ ਜਿਹੜੇ ਇੱਥੇ ਦੇ ਜਮ ਨੇ ਸਾਡੇ ਇਹ ਝੰਜਟ ਪਾਉਂਦੇ ਨੇ ਇਹ ਰੱਬ ਤੋਂ ਵਿਛੋੜਦੇ ਨੇ ਨੌਵੇਂ ਪਾਤਸ਼ਾਹ ਨੂੰ ਜੋਗੀ ਕਹਿਣ ਲੱਗੇ ਦੱਸੋ ਕਿਹੜਾ ਉਪਾਅ ਕਰੀਏ ਪ੍ਰਾਣੀ ਕੌਣ ਉਪਾਅ ਕਰੇ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਕਰੇ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਦੇ ਜਮ ਜਿਹੜੇ ਚਿੰਬੜੇ ਨੇ ਇਨ੍ਹਾਂ ਦਾ ਤਰਾਸ਼ ਕਹੀਏ ਭੈ ਡਰ ਹਰੇ ਕਹੀਏ ਨਾਸ ਹੋ ਜਾਵੇ ਤੇ ਗਾਂ ਸਵਾਲ ਇੱਥੇ ਆ ਹੀ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਜਿਹੜਾ ਅੱਜ ਸੁਣਿਆ ਸੁਣੀ ਕੌਣ ਕਰਮ ਵਿਦਿਆ ਕੌ ਕੈਸੀ ਧਰਮ ਕੌਣ ਫੁਨ ਕਰਈ ਦੇਖੋ ਤਿੰਨ ਸਵਾਲ ਕੌਣ ਕਰਮ ਕਰਮ ਕਿਹੜਾ ਕਰੀਏ ਵਿਦਿਆ ਕਿਹੜੀ ਪੜ੍ਹੀਏ ਕੌਣ ਕਰਮ ਵਿਦਿਆ ਕੌ ਕੈਸੀ ਧਰਮ ਕੌਣ ਫੁਨ ਕਰਈ ਕਿਹੜਾ ਧਰਮ ਕਰੀਏ ਅਸੀਂ ਤਿੰਨ ਸਵਾਲ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕੋ ਤਰੈ ਇਹ ਚਾਰ ਸਵਾਲ ਕੀਤੇ ਲਓ ਹੁਣ ਜਵਾਬ ਕੀ ਦਿੱਤਾ ਨੌਵੇਂ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੇ ਨੌਵੇਂ ਪਾਤਸ਼ਾਹ ਕਹਿੰਦੇ ਕੋਈ ਗਿਆਨ ਧਿਆਨ ਵਿਦਿਆ ਜਪ ਤਪ ਦੀ ਲੋੜ ਨਹੀਂ ਇਸ ਕਲਯੁਗ ਵਿਚ ਸਾਰੀਆਂ ਹੀ ਗੱਲਾਂ ਦਾ ਸਾਂਝਾ ਕੰਮ ਵਾਹਿਗੁਰੂ ਦਾ ਨਾਮ ਹੈ ਕਲ ਮੈਂ ਏਕ ਨਾਮ ਕਿਰਪਾ ਨਿਧ ਉਸ ਕਿਰਪਾ ਨਿਧ ਅਕਾਲ ਪੁਰਖ ਦਾ ਨਾਮ ਨਾਮ ਵੀ ਹੁਣ ਬਹੁਤ ਬੜੇ ਫਿਰਦੇ ਨੇ ਤੇ ਜਿੰਨੇ ਰੱਬ ਹੋਣਗੇ ਉਨੇ ਨਾਮ ਬਣਨੇ ਹੀ ਹੈ ਕੋਈ ਹੱਥਾਂ ਤੇ ਚੱਕੀ ਫਿਰਦੇ ਜਿਵੇਂ ਰੱਬ ਗੁਲਾਬ ਜਾਮਣ ਹੁੰਦਾ ਕੋਈ ਬਰਫੀ ਦਾ ਪੀਸ ਹੈ ਰੱਬ ਜੇ ਤਈ ਤੇ ਚੱਕੀ ਫਿਰਦੇ ਕੋਈ ਕੰਨਾ ਚ ਬਾੜੀ ਫਿਰਦੇ ਕਹਿੰਦੇ ਰੱਬ ਕੰਨਾ ਚ ਮੈਂ ਲਿਆ ਫਿਰ ਦੇਖੋ ਕਿੰਨੇ ਕੁ ਰੱਬ ਕੋਈ ਕਹਿੰਦਾ ਅੱਖਾਂ ਵਿਚ ਤੇਰੇ ਰੱਬ ਦਿਖਾ ਦੇਣੇ, ਹੋਰ ਦਿਖਾ ਦੇਣੇ, ਬੈਠਦਾ ਸਹੀ ਐਸੇ ਰੱਬ। ਉਹ ਨਾਂ ਕਿਹਦਾ ਲੈਣਾ ਸਿੱਖੋ ਆਪਾਂ ਨੇ, ਕਿਰਪਾ ਨਿਰ, ਜੋ ਕਿਰਪਾ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੇ, ਅਗਲੀ ਤੁਕ ਸੁਣਿਓ ਕੰਨ ਖੋਲ ਕੇ, ਔਰ ਧਰਮ ਤਾਂ ਕੈ ਸਮ ਨਾਹਨ, ਇਹ ਵਿਦ ਵੇਦ ਬਤਾ। ਜਿਹੜੇ ਵਾਹਿਗੁਰੂ ਦਾ ਨਾਮ ਹੈ ਨਾ, ਇਹਦੇ ਬਰਾਬਰ ਦੁਨੀਆਂ ਵਿਚ ਕੋਈ ਧਰਮ ਹੈ ਹੀ ਨਹੀਂ। ਨੌਵੇਂ ਪਾਤਸ਼ਾਹ ਕਹਿੰਦੇ ਮੈਂ ਨਹੀਂ ਕਹਿੰਦਾ, ਵੇਦ ਪੁਰਾਣ ਵੀ ਇਹੀ ਕਹਿ। ਹੁਣ ਸੁਖਮਨੀ ਪੜ੍ਹਦੇ ਸੁਣਦੇ ਹੋ ਨਾ ਨਿਤ, ਸੁਖਮਨੀ ਤੋਂ ਪੁੱਛ ਲੋ ਕਿਹੜਾ ਧਰਮ ਸਭ ਤੋਂ ਵੱਡਾ। ਆਪੋ ਆਪਣਾ ਧਰਮ ਸਭ ਨੂੰ ਪਿਆਰਾ, ਹੁਕਮਾਂ ਕਰਨੀ ਹੈ। ਪਰ ਪੰਚਮ ਪਾਤਸ਼ਾਹ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਚੋਂ ਉੱਤਮ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ। ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਜਿਹੜਾ, ਇਹ ਤੋਂ ਵੱਡਾ ਕੋਈ ਧਰਮ ਹੀ ਨਹੀਂ ਹੈ ਦੁਨੀਆਂ ਵਿਚ। ਸਭ ਤੋਂ ਸ੍ਰੇਸ਼ਟ ਸਗਲ ਧਰਮ ਹੈ, ਸਾਰਿਆਂ ਧਰਮਾਂ ਵਿਚ ਸ੍ਰੇਸ਼ਟ ਉੱਤਮ ਧਰਮ ਕਿਹੜਾ ਹੈ? ਹਰ ਕੋ ਨਾਮ ਜਪ, ਪਰਮੇਸ਼ਰ ਦਾ ਨਾਮ ਜਪਣਾ। ਪਰ ਨਾਲ ਇਕ ਸ਼ਰਤ ਹੈ, ਜਦ ਡਾਕਟਰ ਦਵਾਈ ਦਿੰਦਾ ਤੇ ਨਾਲ ਪਰਹੇਜ ਦੱਸਦਾ ਹੈ। ਵਾਹਿਗੁਰੂ ਦਾ ਨਾਮ ਜਪਣਾ ਸਭ ਤੋਂ ਉੱਤਮ ਧਰਮ ਹੈ, ਪਰ ਉਹ ਤਾਂ ਕਾਇਮ ਰਹੂਗਾ ਜੇ ਤੇਰਾ ਕਰਮ ਨਿਰਮਲ ਹੋਵੇਗਾ। ਸੁਖਮਨੀ ਦੇ ਵੀ ਗੇੜੇ ਦਈ ਜਾ ਤੇ ਠੇਕੇ ਦੇ ਵੀ ਗੇੜੇ ਦਈ ਜਾ, ਖੁਸ਼ ਸਤਨਾਮ। ਗਲਾਈਕੋਡੀਨ ਦੀ ਸ਼ੀਸ਼ੀ ਵੀ ਪਈ ਜੀ ਪੀ ਜਾ ਤੇ ਪਕੌੜੇ ਵੀ ਛਕੀ ਜਾ ਨਾ, ਫਿਰ ਗਲਾਈਕੋਡੀਨ ਕੀ ਕਰੂਗੀ ਉੱਥੇ? ਮਰਦ ਕਹਿੰਦੇ ਨਾਮ ਜਪਣਾ ਸਭ ਤੋਂ ਉੱਤਮ ਧਰਮ ਹੈ, ਪਰ ਉਹਦਾ ਫਾਇਦਾ ਤਾਂ ਹੈ ਜੇ ਤੇਰਾ ਕਰਮ ਨਿਰਮਲ ਹੋਵੇ, ਤੇਰਾ ਜੀਵਨ ਨਿਰਮਲ ਹੋਵੇ। ਤੇ ਮਹਾਰਾਜ ਨੇ ਤਾਂ ਇਕ ਜਗ੍ਹਾ ਨਾਮ ਜਪਣ ਤੋਂ ਵੀ ਜਵਾਬ ਦੇ ਦਿੱਤਾ, ਕਹਿੰਦੇ ਉਹਦੀ ਵੀ ਲੋੜ ਨੀ। ਕਦੋਂ ਨੀ ਲੋੜ? ਨਾਨਕ ਘਰ ਬੈਠਿਆ ਸੌ ਪਾਈਏ ਜੇ ਨੀਅਤ ਰਾਸ ਕਰੇ। ਜੇ ਤੂੰ ਆਪਣੇ ਵਿਚਾਰਾਂ ਨੂੰ ਸ਼ੁੱਧ ਕਰ ਲਵੇ ਨਾ, ਕਿਤੇ ਜਾਣ ਦੀ ਲੋੜ ਨੀ, ਕੁਝ ਕਰਨ ਦੀ ਲੋੜ ਨੀ, ਤੈਨੂੰ ਘਰ ਬੈਠੇ ਨੂੰ ਆ ਕੇ ਵਾਹਿਗੁਰੂ ਮਿਲੂ। ਨਾਨਕ ਘਰ ਬੈਠੇ ਆ, ਦੋ ਪਾਠ ਨੇ, ਕੋਈ ਟਕਸਾਲੀ ਬੰਦਾ ਸੁਣਨਾ ਹੁੰਦਾ ਕਿਉਂਕਿ ਰੇਡੀਓ ਚੱਲਦਾ ਨਾ। ਇਕ ਬੈਠਿਆ ਪਾਠ ਹੈ, ਇਕ ਬੈਠਿਆ ਪਾਠ ਹੈ। ਨਾਨਕ ਘਰ ਬੈਠੇ ਆ, ਤੈਨੂੰ ਘਰ ਬੈਠਿਆ ਬਿਠਾਇਆ ਹੀ ਰੱਬ ਮਿਲੂਗਾ, ਬਾਹਰ ਜਾਣ ਦੀ ਲੋੜ ਨੀ। ਨੰਬਰ ਦੋ, ਨਾਨਕ ਘਰ ਬੈਠੇ ਆ, ਤੇਰੇ ਗਿਰਦੇ ਰੂਪੀ ਘਰ ਵਿਚ ਬੈਠਾ, ਘਰ ਬੈਠਿਆ ਸੌ ਪਾਈਏ। ਬਾਹਰ ਕਿੱਥੇ ਜਾਣਾ ਤੇ ਤੁਰਨ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਪਰ ਕਦੋਂ? ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਘਰ ਫਿਰੇ ਕਹਿਤ ਕਬੀਰ ਕਬੀਰ। ਜਿੱਦਣ ਤੂੰ ਸ਼ੁੱਧ ਹੋ ਗਿਆ, ਗੁਰੂ ਨਾਨਕ ਨੇ ਬਾਬੇ ਲਹਿਣੇ ਦਾ ਕੀ ਵੇਖਿਆ ਬਈ? ਕਥਾ ਕਰਦਾ ਸੀ ਬਾਬੇ ਨਾਲ, ਲਹਿਣਾ ਸਮਾਧੀ ਲਾਉਂਦਾ ਸੀ ਕਿਤੇ, ਪੁੱਠਾ ਲਟਕਿਆ ਬਾਬਾ ਲਹਿਣਾ ਕਿਤੇ, ਜਲ ਵਿਚ ਖੜ ਕੇ ਉਹਨੇ ਤਪ ਕੀਤਾ ਹੀ ਨੀ, ਉਹਨੇ ਸੁਰਤੀ ਜੋੜੀ ਉਹ ਨੀ, ਅੱਖਾਂ ਮੀਚੀਆਂ ਹੀ ਨੀ, ਤੇ ਗੁਰੂ ਨਾਨਕ ਨੂੰ ਪ੍ਰਵਾਨ ਕਿਉਂ ਹੋ ਗਿਆ? ਗੁਰੂ ਗ੍ਰੰਥ ਸਾਹਿਬ ਵਿਚ ਇਕ ਤੁਕ ਬਹੁਤ ਹੈ ਬਾਬਾ ਲਹਿਣਾ ਜੀ ਖਾਤਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਾ ਸੁਧੋਸ਼ ਤਾਂ ਲਹਿਣਾ ਟਿਕਿਓ। ਜਦ ਨਾਨਕ ਨੇ ਵੇਖਿਆ ਲਹਿਣਾ ਸ਼ੁੱਧ ਹੋ ਗਿਆ, ਤਾਂ ਜਦੇ ਗੱਦੀ ਦੇ ਤੀਰ ਖੋ ਸਤਨਾਮ, ਹੋਰ ਨੀ ਕੁਝ ਵੀ ਵੇਖਿਆ। ਜਾ ਸੁਧੋਸ਼ ਤਾਂ ਲਹਿਣਾ ਟਿਕਿਓ। ਇਹੀ ਗੱਲ ਕਾਤੇ ਕਰਨੇ ਕਰਮ ਕਿਉਂ ਪਾਣੀ ਹੈ ਬਾਣੀ, ਬਸ ਨਿਰਮਲ ਹੋ ਜਾਏਗੀ। ਜੇ ਪੜਦੇ ਪੜਦੇ ਵੀ ਨਿਰਮਲ ਨਾ ਹੋਏ, ਤੇ ਛੇ ਰੋਟੀਆਂ ਵੀ ਖਾ ਲਈਆਂ, ਦੋ ਪਲੇਟਾਂ ਆਲੂ ਮਟਰ ਵੀ ਛੱਡ ਗਿਆ, ਵਿਚੇ ਪਨੀਰ, ਵਿਚੇ ਸੇਵੀਆਂ ਵੀ ਛੱਡ ਗਿਆ, ਵਿਚੇ ਸੈਲਡ ਛੱਡ ਗਿਆ, ਰਜਿਆ ਹੈ ਹੀ ਨੀ, ਫਿਰ ਤਾਂ ਫਾਇਦਾ ਹੀ ਨਾ ਹੋਇਆ ਡੇਢ ਕਿਲੋ ਅੰਨ ਖਾਣ ਦਾ। ਕੁਛ ਕੀ ਬਾਣੀ ਦੇ ਪਾਠਾਂ ਦੀਆਂ ਲਿਸਟਾਂ ਬਣਾ ਬਣਾ ਕੇ ਇੰਨੀ ਪੜ੍ਹ ਲਈ ਇੰਨੀਆਂ ਮਾਂ ਜੇ ਤੂੰ ਸੁਣਿਆ ਨੀ ਹੋਇਆ ਤੇ ਫਿਰ ਫਾਇਦਾ ਕੀ ਹੋਇਆ। ਸਤਿਗੁਰ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਕਬੀਰ ਫਾਰਸੀ ਦਾ ਸ਼ਬਦ ਹੈ, ਪਿਆਰ ਨਾਲ ਸੁਣ ਲਿਓ, ਕਬੀਰ ਕੋਈ ਨਾਂ ਨਹੀਂ ਹੈ। ਕਬੀਰ ਫਾਰਸੀ ਵਿਚ ਵੱਡੇ ਨੂੰ ਕਹਿੰਦੇ, ਨੋਟ ਕਰ ਜਿਹਨੂੰ ਅੰਗਰੇਜ਼ੀ ਵਿਚ ਲਿਖਣਾ ਹੋਵੇ ਹਿਜ ਹਾਈਨੈਸ, ਉਹਨੂੰ ਫਾਰਸੀ ਵਿਚ ਕਬੀਰ ਲਿਖਿਆ ਜਾਂਦਾ। ਜਿਹਨੂੰ ਤੁਸੀਂ ਸਤਕਾਰ ਯੋਗ ਕਹਿੰਦੇ ਹੋ ਤੇ ਇਹਦੀ ਅਰਬੀ ਹੈ ਹਜ਼ਰਤ। ਹਜ਼ਰਤ ਸ਼ਬਦ ਸੁਣ ਲਿਆ ਨਾ ਤੁਸੀਂ, ਹਜ਼ਰਤ ਦਾ ਅਰਥ ਹੈ ਵੱਡਾ। ਹਜ਼ਰਤ ਮੁਹੰਮਦ, ਮੁਹੰਮਦ ਸਾਹਿਬ ਤਾਂ ਨੌ ਸੀ, ਹਜ਼ਰਤ ਕਹੀਏ ਤੂੰ ਵੱਡਾ ਹੈ। ਅਰਬੀ ਵਿਚ ਹਜ਼ਰਤ ਕਹਿੰਦੇ, ਅੰਗਰੇਜ਼ੀ ਵਿਚ ਹਿਜ ਹਾਈਨੈਸ ਕਹਿੰਦੇ ਤੇ ਫਾਰਸੀ ਵਿਚ ਕਬੀਰ ਕਹਿੰਦੇ ਨੇ। ਜੇ ਕੋਈ ਵੱਡਾ ਲਿਖਣਾ ਹੋਵੇ ਫਾਰਸੀ ਵਿਚ, ਜੇ ਵੱਡੀ ਲੈਚੀ ਲਿਖਣੀ ਹੋਵੇ ਨਾ ਫਾਰਸੀ ਵਿਚ, ਤਾਂ ਲੈਚੀ ਕਬੀਰ ਲਿਖਿਆ ਜਾਊਗਾ, ਵੱਡੀ ਨੀ ਲਿਖਾਉਂਦਾ। ਕਬੀਰ ਸ਼ਬਦ ਦਾ ਅਰਥ ਕੀ ਹੈ? ਜਦੋਂ ਕਬੀਰ ਕਹਿੰਦਾ ਮੈਂ ਨਿਰਮਲ ਹੋ ਗਿਆ ਨਾ ਮਨ, ਪਹਿਲਾਂ ਤਾਂ ਮੈਂ ਹਾਕਾ ਮਾਰਦਾ ਫਿਰਦਾ ਸੀ ਰੱਬ ਤੂੰ ਵੱਡਾ, ਜਿੱਦਣ ਮੈਂ ਨਿਰਮਲ ਹੋ ਗਿਆ ਮੇਰੇ ਪਿੱਛੇ ਪਿੱਛੇ ਰੱਬ ਫੇਰੇ ਕੇ ਕਵੇ ਕਬੀਰ ਹੁਣ ਤੂੰ ਵੱਡਾ, ਕਹਿਤ ਕਬੀਰ ਕਬੀਰ ਹੁਣ ਮੈਂ ਛੋਟਾ ਕਬੀਰਾ ਤੂੰ ਵੱਡਾ। ਕਬੀਰ ਸ਼ਬਦ ਵੱਡੇ ਖਤ ਨੌਵੇਂ ਪਾਤਸ਼ਾਹ ਬਚਨ ਕਰਦੇ ਨੇ ਕਿ ਇਸ ਕਲਯੁਗ ਦੇ ਵਿਚ ਕੋਈ ਵਿਦਿਆ ਕੋਈ ਕਰਮ ਧਰਮ ਕੰਮ ਨਹੀਂ ਕਰੇਗਾ ਗੁਰਸਿੱਖ ਪਿਆਰਿਓ, ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਵੇ ਜਪੈ ਗਤ ਪਾਵੇ ਔਰ ਧਰਮ ਤਾਂ ਕਾ ਸਮਨਾ ਹਨ ਇਹ ਵਿਦ ਵੇਦ ਬਤਾਵੇ। ਮਹਾਰਾਜ ਕਹਿੰਦੇ ਅਸੀਂ ਉਹ ਨੀ ਕਹਿੰਦੇ, ਹੁਣ ਕਿੱਥੇ ਲਿਖਿਆ ਵੇਦ ਨੇ ਬਈ, ਸ਼ੰਕਾ ਕਰੋਗੇ ਕਿੱਥੇ ਵੇਦ ਵਿਚ ਲਿਖਿਆ ਨਾਮ, ਤੇ ਨਿੱਤ ਤਾਂ ਪੜ੍ਹਦੇ ਹੋ ਤੁਸੀਂ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲ ਸੁਣੀ ਸਕ ਮਾਰੀ। ਓ ਪੰਡਤਾ ਤੂੰ ਵੇਦਾਂ ਨੂੰ ਤਾਂ ਫੜਦਾ ਫਿਰਦਾ ਚੱਕੀ ਫਿਰਦਾ ਪੰਡ ਬੰਨੀ, ਤੇ ਵੇਦ ਕਹਿੰਦੇ ਨਾਮ ਜਪ ਨਾਮ ਉੱਤਮ ਹੈ ਉਹ ਤੂੰ ਕਦੇ ਜਪਿਆ ਹੀ ਨੀ, ਸਤਨਾਮ ਤੂੰ ਵੇਦਾਂ ਨੂੰ ਪੜ੍ਹਦੇ ਚੱਕੀ ਫਿਰਦੇ, ਪਰ ਵੇਦ ਕਹਿੰਦੇ ਨਾਮ ਉੱਤਮ ਹੈ ਮੈਂ ਨੀ ਉੱਤਮ, ਵੇਦਾਂ ਮੈਂ ਨਾਮ ਉੱਤਮ। ਉਹ ਨੌਵੇਂ ਪਾਤਸ਼ਾਹ ਕਹਿੰਦੇ ਸਭ ਤੋਂ ਪਵਿੱਤਰ ਧਰਮ ਜੇ ਕੋਈ ਹੈ ਤਾਂ ਉਹ ਹੈ ਵਾਹਿਗੁਰੂ ਦਾ ਨਾਮ ਜਪਣਾ, ਇਹ ਸਭ ਤੋਂ ਵੱਡਾ ਧਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇਹੀ ਸਵਾਲ ਹੁਣ ਪੰਚਮ ਪਾਤਸ਼ਾਹ ਭੱਟਾ ਨੂੰ ਦੱਸ ਰਹੇ ਨੇ, ਪਿਆਰ ਨਾਲ ਸੁਣੋ। ਕਵਨ
ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ,
ਅਸੀਂ ਕਿਵੇਂ ਕਿਹੜਾ ਜੋਗ ਮਿਲਣ ਦਾ ਰਸਤਾ, ਕਿਹੜਾ ਜੋਗ ਧਾਰਨ ਕਰੀਏ, ਕਿਹੜਾ ਭੇਖ ਕਿਹੜਾ ਰਸਤਾ ਲਈਏ ਤੇ ਕਿਹੜਾ ਗਿਆਨ ਪ੍ਰਾਪਤ ਕਰੀਏ, ਸੁਰਤੀ ਜੋੜ ਕੇ ਧਿਆਨ ਕਿਹੜਾ ਕਰੀਏ। ਜਿਸ ਤਰ੍ਹਾਂ ਅਸੀਂ ਕੀਰਤਨ ਕਰਦੇ, ਕੀਰਤਨ ਦਾ ਅਰਥ ਦਾ ਉਸਤਤ ਕਰਨੀ, ਕੀਰਤੀ ਜਸ ਤੇ ਕੀਰਤ ਦੋ ਸ਼ਬਦ ਆਉਣੇ, ਜਸ ਕੀਰਤ ਜਗ ਲੇ, ਜਪਜੀ ਸਾਹਿਬ ਚ ਪੜ੍ਹਦੇ ਹੋ ਨਾ, ਜਸ ਕੀਰਤ ਦੋਵਾਂ ਦਾ ਫਰਕ ਹੈ ਪ੍ਰੇਮੀਓ। ਜਸ ਹੁੰਦਾ ਜਿਹੜਾ ਤੁਹਾਡੇ ਪਿੱਠ ਪਿੱਛੇ ਤੁਹਾਡੀ ਕੋਈ ਉਪਮਾ ਕਰੇ, ਜਿਹੜਾ ਬਾਅਦ ਵਿਚ ਹੋਣਾ ਉਹ ਹੋਣਾ ਜਸ, ਜਿਹੜਾ ਮੂੰਹ ਤੇ ਸਾਹਮਣੇ ਵਡਿਆਈ ਕਰਨੀ ਹੁੰਦੀ ਹੈ ਕੀਰਤੀ। ਅਸੀਂ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਗੁਰੂ ਦਾ ਕੀਰਤਨ ਕਰਦੇ ਹਾਂ, ਗੁਰੂ ਦੀ ਵਡਿਆਈ ਸਾਕਸ਼ਾਤ ਸਮਝ ਕੇ, ਪਿੱਠ ਪਿੱਛੇ ਨੀ। ਜਿਹੜਾ ਪਿੱਠ ਪਿੱਛੇ ਤੋਂ ਤੁਹਾਨੂੰ ਚੰਗਾ ਕਵੇ ਨਾ ਉਹ ਹੁੰਦਾ ਜਸ, ਤੇ ਜਿਹੜਾ ਸਾਹਮਣੇ ਚੰਗਾ ਕਵੇ ਹੁੰਦੀ ਹੈ ਕੀਰਤੀ ਵਡਿਆਈ, ਤੇ ਸਾਹਮਣੇ ਤਾਂ ਬਹੁਤ ਹੀ ਹੁੰਦੀ ਹੈ ਗੁਰਸਿੱਖ ਪਿਆਰਿਓ, ਪਿੱਛੋਂ ਕਿਸੇ ਵਿਰਲੇ ਦੀ ਹੁੰਦੀ ਹੈ ਜਸ ਕੀਰਤ। ਤੇ ਵਿਦਵਾਨਾਂ ਨੇ ਤਾਂ ਪੰਡਿਤ ਦਿਆਲ ਜੀ ਸਾਰ ਕਿਤਾਬਲੀ ਵਿਚ ਇਕ ਬਚਨ ਕਰਦੇ ਨੇ, ਉਹ ਕਹਿੰਦੇ ਗੁਰ ਕੀਰਤ ਕੋ ਅਪਰੋਖ ਕਰੇ ਜਸ ਬਾਂਧਨ ਅਮੀਤਨ ਪ੍ਰੋਖ ਕਰੇ, ਕਿਰਤ ਦਾਸ ਜਸੈ ਕਰਮਾਂਤ ਗਏ ਅਬਲਾ ਸੁਤ ਓਪ ਕਦੀ ਨਾ ਕਰੇ। ਤੇ ਛੱਡਦੇ ਸੀ ਗ੍ਰੰਥ ਪੜ੍ਹਨੇ, ਕਾਹਤੇ ਛੱਡੇ ਪਤੇ, ਜਿਹਦੀ ਊਈ ਕਣਕ ਕਾਲੀ ਹੈ ਕਾਹਨੂੰ ਯੂਰੀਆ ਪਾਉਣਾ ਖੁਸ਼ ਜਿਹਦਾ ਗੱਲਾਂ ਬਾਤਾਂ ਨਾਲ ਸਰਦਾ ਚਾਰ ਧਾਰਨਾ ਪੜੀਆਂ ਚਿੰਤਾ ਖੜਕਿਆ ਤੇ ਬਸ ਲਹਿ ਲਹਿਲਾ ਹੋ ਗਈ ਉਹਨੇ ਸਾਰ ਕਿਤਾਬ ਦੀ ਤੇ ਕੀ ਲੈਣਾ ਬਾਈ ਉਹਨੇ ਸੂਰਜ ਪ੍ਰਕਾਸ਼ ਤੇ ਕੀ ਲੈਣਾ ਬਾਹਰ ਆਪਾਂ ਸਾਡੇ ਕੋਲ ਨੇ ਜੇ ਗੁਰਸਿੱਖ ਕਹਿ ਰਿਹਾ ਸਰ ਕਤਾਬਲੀ ਦਾ ਪੰਡਿਤ ਕਹਿੰਦਾ ਗੁਰ ਕੀਰਤ ਕੋ ਅਪਰੋਖ ਕਰੇ ਆਪਣੇ ਗੁਰੂ ਦਾ ਜਸ ਉਹਦੇ ਸਾਹਮਣੇ ਕਰੇ ਗੁਰੂ ਦੀ ਵਡਿਆਈ ਉਹਦੇ ਮੁਖ ਤੇ ਕਰੋ ਸਾਹਮਣੇ ਜਸ ਕਰੋ ਗੁਰੂ ਦੇ ਪਰ ਜਸ ਬਾਂਧਨ ਮੀਤਨ ਪਰੋਖ ਕਰੇ ਨੋਟ ਕਰੇ ਤੁਹਾਡੇ ਕੰਮ ਆਊਗਾ ਇਹ ਆਪਣੇ ਮਿੱਤਰ ਦਾ ਆਪਣੇ ਰਿਸ਼ਤੇਦਾਰ ਦਾ ਕਦੇ ਮੂੰਹ ਤੇ ਜਸ ਨਾ ਕਰੋ ਪਿੱਛੇ ਤੇ ਵਡਿਆਈ ਕਰੋ ਜੇ ਮਿੱਤਰ ਪਿਆਰੇ ਦੀ ਵਡਿਆਈ ਮੂੰਹ ਤੇ ਕਰਤੀ ਉਹਨੇ ਉਬਲਣਾ ਤੇ ਤੁਹਾਨੂੰ ਇਹ ਬੁਕੂਗਾ ਉਹ ਤੇ ਸਾਹਮਣੇ ਹੋਣੀ ਵਾਲਾ ਆ ਜਾਣਾ ਟੈਂਪਰੇਚਰ ਵਧਣ ਹੈ ਗਿਆ ਕੰਮ ਦੇਖੋ ਕੈਸੇ ਸ਼ਾਸਤਰ ਦੇ ਅਰਥ ਨੇ ਗੁਰਕੀਰਤ ਕੋ ਜਿਉਂ ਜਿਉਂ ਗੁਰੂ ਦਾ ਜਸ ਕਰੋਗੇ ਉਹ ਸਗੋਂ ਨਿਭੂਗਾ ਤੇਰੇ ਨਾਲ ਪਿਆਰ ਕਰੂਗਾ ਮੇਰੀ ਵਡਿਆਈ ਕਰਦਾ ਮਿੱਤਰ ਸੱਜਣ ਰਿਸ਼ਤੇਦਾਰ ਦੀ ਵਡਿਆਈ ਕਰੋ ਮੇਰਾ ਤਾਪ ਚੜੂਗਾ ਉਹ ਤਾਂ ਉਬਲਣਾ ਫਿਰੂਗਾ ਤੇ ਗੁਰਸਿੱਖ ਪਿਆਰੇ ਜੇ ਗੁਰਕੀਰਤ ਕੋ ਪਰੋਖ ਕਰੇ ਜਸ ਬਾਂਧਨ ਮੀਤਨ ਪਰੋਖ ਕਰੇ ਤੇ ਗਾਹਾਂ ਭਿਰਤ ਦਾਸ ਜਸੇ ਕਰਮਾਂਤ ਗਹਿ ਕਰਮ ਅੰਤ ਜਿਹੜਾ ਥੋੜਾ ਨੌਕਰ ਹੈ ਨਾ ਭਿਰਤ ਕਹਿੰਦੇ ਨੌਕਰ ਨੂੰ ਦਾਸ ਕਹੀਏ ਸੇਵਕ ਗੋਲਾ ਜਿਹੜਾ ਨੌਕਰ ਸੇਵਾਦਾਰ ਹੋਵੇ ਨਾ ਉਹਦਾ ਜਸ ਕਦੋਂ ਕਰਨੇ ਜੋ ਕੰਮ ਤੁਸੀਂ ਉਹਨੂੰ ਦਿੱਤਾ ਜਦੋਂ ਕਰਕੇ ਆ ਜਾਵੇ ਕਰਮਾਂਤ ਕੰਮ ਦੇ ਅਖੀਰ ਵਿੱਚ ਜਦੋਂ ਉਹ ਡਿਊਟੀ ਨਿਭਾ ਦੇਵੇ ਉਦੋਂ ਕਰਨੇ ਕਹਿਤੇ ਮੇਰੇ ਵਰਗੇ ਨੇ ਉੱਥੇ ਜਲੰਧਰ ਬੈਠੇ ਨੇ ਕਰਾਇਆ ਭਈਏ ਨੂੰ ਜਾ ਚਾਰ ਥੈਲੇ ਪਾਇਆ ਦੋ ਕੀਲਿਆਂ ਦੇ ਵਿੱਚ ਯੂਰੀਏ ਦੇ ਉਹ ਬਹੁਤ ਦਾ ਜੋੜ ਕੇ ਚਲਿਆ ਜਾਊ ਜਾਂਦੇ ਭਈਏ ਨੂੰ ਕਹਿਤਾ ਮਾਲਕ ਨੇ ਤੂੰ ਤਾਂ ਬਹੁਤ ਹੁਸ਼ਿਆਰ ਹੈ ਤੂੰ ਤਾਂ ਬਹੁਤ ਵਧੀਆ ਕੰਮ ਕਰਦੇ ਤੈ ਤਾਂ ਹੋਰ ਪਾ ਕੇ ਆ ਜਾਣਾ ਜਦ ਜਾਂਦੇ ਦੀ ਉਹ ਸ਼ਿਫਤ ਕਰਤੀ ਨਾ ਭਈਏ ਦੀ ਉਹਨੇ ਦੋ ਪਾ ਦੇਣੇ ਦੋ ਗੁਆਂਢੀ ਨੂੰ ਵੇਚ ਕੇ ਆ ਜਾਣਾ ਖੁਸ਼ ਵੀ ਮਾਲਕ ਦਾ ਪਹਿਲਾਂ ਹੀ ਪਰੇਸ਼ਾਨ ਹੈ ਤੇ ਕੱਲ ਹੁਣ 100 ਰੁਪਏ ਥੈਲੇ ਤੇ ਲਾਓ ਤੇ ਗੁਆਂਢੀ 300 ਦਾ 100 ਦੀ ਇੱਕ ਮਿੰਟ ਚ ਖਰੀਦਦਾ ਉੱਥੇ ਤੇ ਗੁਰਸਿੱਖ ਪਿਆਰੇ ਜਿਹੜਾ ਤੁਹਾਡਾ ਸੇਵਕ ਨੌਕਰ ਹੈ ਉਹਦੀ ਉਪਮਾ ਉਦੋਂ ਕਰਨੀ ਹੈ ਜਦੋਂ ਕੰਮ ਕਰਕੇ ਆ ਜਾਵੇ ਕਰਮਾਂਤ ਗਹਿ ਕਰਮ ਦੇ ਅੰਤ ਵਿੱਚ ਹੁਣ ਮੈਂ ਆਪਣੀਆਂ ਭੈਣਾਂ ਨੂੰ ਇੱਕ ਬੇਨਤੀ ਕਰਦਾ ਗਾਹ ਲੈ ਟੋਕੇ ਜਿਹੜੀ ਤੁਹਾਡੇ ਖਾਤਰ ਨਹੀਂ ਗੁੱਸਾ ਨਾ ਕਰਿਓ ਕਿਤੇ ਹਲੇਮ ਸੁਣਾ ਗੁੱਸੇ ਹੋ ਜਾਓ ਗਾਹ ਲਈ ਸ਼ਾਸਤਰ ਦੀ ਤੁਕੇ ਕਿ ਅਬਲਾ ਸੁਤ ਓਪ ਕਵੀ ਨਾ ਕਰੇ ਇਸਤਰੀ ਤੇ ਪੁੱਤਰ ਦੀ ਉਪਮਾ ਕਦੇ ਕਰਨੀ ਹੋਣੀ ਚਾਹੀਦੀ ਇਹ ਸ਼ਾਸਤਰ ਹੈ ਆਮ ਨੀ ਸਮਝਾਉਣ ਵਾਲੀ ਗੱਲ ਗੁਰਸਿੱਖ ਪਿਆਰਿਓ ਅਸੀਂ ਛੱਡ ਗਏ ਪੁਰਾਤਨ ਗ੍ਰੰਥਾਂ ਨੂੰ ਹੁਣ ਯਾਦ ਆਉਂਦੀਆਂ ਤੁਹਾਡੇ ਗੱਲਾਂ ਜਿਹੜੀਆਂ ਬਜੁਰਗਾਂ ਬਾਪੂ ਦੇ ਮਰਨ ਤੇ ਬਾਅਦ ਯਾਦ ਆਉਂਦੀ ਹੁੰਦੀ ਹੈ ਗੱਲ ਕਿ ਐ ਕਹਿੰਦਾ ਹੁੰਦਾ ਸੀ ਜਿਉਂਦੇ ਜਿਉਂਦੇ ਤਾਂ ਕਹਿੰਦੇ ਬੁੜਾ ਚੁੱਪੇ ਨਹੀਂ ਕਰਦਾ ਬੁੜਾ ਬੋਲੀ ਹੋ ਜਾਂਦਾ ਹੈ ਪਿੱਛੇ ਤੇ ਪਤਾ ਲੱਗਦਾ ਵੀ ਜੋ ਕੁਝ ਬੋਲਦਾ ਸੀ ਸਿਆਣਿਆਂ ਦੇ ਤੱਥ ਕੱਢੇ ਹੁੰਦੇ ਇਹ ਸ਼ਾਸਤਰ ਤੱਥ ਕੱਢ ਕੇ ਲਿਖੇ ਹੋਏ ਨੇ ਅਸੀਂ ਛੱਡ ਦਿੱਤੇ ਗੁਰਸਿੱਖ ਪਿਆਰਿਓ ਕਿਹੜੀ ਉਪਮਾ ਕਿਵੇਂ ਉਸਤਤ ਕਰੀਏ ਉਸ ਵਾਹਿਗੁਰੂ ਦੀ ਕਿਹੜਾ ਤਰੀਕਾ ਹੈ ਸਵਾਲ ਪੈਦਾ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਕਿਹੜਾ ਗਿਆਨ ਲਈਏ ਕਿਹੜਾ ਜਪ ਜਪੀਏ ਇਹ ਸਵਾਲ ਆ ਗਿਆ ਮਹਾਰਾਜ ਦੇ ਸਾਹਮਣੇ
ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨ ਪਰੀਐ
ਕਿਉਂ ਸਵਾਲ ਕੀਤਾ ਭਾਈ ਗਿਆਨੀ ਧਿਆਨੀ ਜੋਗ ਕੀਰਤਨ ਕਰਨ ਵਾਲੇ ਗੁਰੂ ਅਰਜਨ ਕਹਿੰਦੇ 33 ਕਰੋੜ ਦੇਵਤਾ 84 ਸਿੱਧ 9 ਨਾਥ ਘੁੱਗੂ ਨਾਥ ਭੰਗਰ ਨਾਥ ਆਦਿਕ ਚਰਪਟ ਨਾਥ ਆਦਿਕ 84 ਸਿੱਧ ਗੁਰਸਿੱਖ ਪਿਆਰੇ 33 ਕਰੋੜ ਦੇਵਤਾ ਗੁਰੂ ਅਰਜਨ ਜੀ ਅੰਗੇ ਇਹ ਕੰਮ ਤਾਂ ਕਰਦੇ ਕਰਦੇ ਮਰ ਗਏ ਪਰ ਤੇਰਾ ਪਤਾ ਲੱਗੇ ਹੀ ਨਹੀਂ ਕਿਸੇ ਨੇ ਯੋਗ ਕਰਦੇ ਬੜੇ ਮਰ ਗਏ ਗਿਆਨੀ ਗਿਆਨ ਕਰਦੇ ਬਹੁਤ ਚਲੇ ਗਏ ਇੱਥੋਂ ਤੇਰੀ ਉਸਤਤ ਕਰਨ ਵਾਲੇ ਗਾਉਣ ਵਾਲੇ ਇੱਥੋਂ ਬੜੇ ਚਲੇ ਗਏ ਪਰ ਕਿੱਥੇ ਪੁੱਜੇ ਨੇ ਇੱਥੇ ਇੱਕ ਪਾਠ ਤਿਰ ਤੇ ਤੈਨੂੰ ਸ਼ਿਆਰੀ ਹੈ ਤੇ ਰਾਰੇ ਨੂੰ ਔਂਕੜ ਹੋਣਾ ਤਿਰ ਇੱਥੇ ਤਿਰ ਦਾ ਅਰਥ ਹੈ ਤਿਲ। ਇੰਨੇ ਗਿਆਨੀ ਧਿਆਨੀ 33 ਕਰੋੜ ਦੇਵਤਿਆਂ ਨੇ ਜੋਗ ਸਾਧੇ, ਪਰ ਤੇਰੀ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪਈ। ਆਖੋ ਸਤਨਾਮ ਤਿਰ ਕੀਮ ਨਾ ਪਰੀਏ, ਕਿਆ ਫਿਰ ਜੋਗ ਕਰਨ ਦਾ ਫਾਇਦਾ ਕੀ ਹੋਇਆ? ਉਹਨਾਂ ਰਸਤਿਆਂ ਚੱਲਣ ਦਾ ਫਾਇਦਾ ਕੀ ਹੋਇਆ ਜਦੋਂ ਮੰਜ਼ਲੇ ਨਾ ਆਈ? ਤੇ ਗਾਹ ਸੁਣੋ ਹੁਣ ਬਾਣੀ ਦਾ ਹੁਕਮ।
ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ।
ਇਹ ਵੀ ਗੱਲ ਤਾਂ ਛੱਡੋ, ਬ੍ਰਹਮ ਆਦਿ ਜਿੱਥੇ ਪਾਠ ਆ ਗਿਆ ਉੱਥੇ ਤਿੰਨੇ ਦੇਵਤੇ ਆ ਗਏ। ਬ੍ਰਹਮ ਆਦਿਕ, ਆਦਿਕ ਆਪਾਂ ਗਾਹਾਂ ਲਾਏ ਨੇ, ਨਾਲ ਹੈਗਾ ਹੋਰ ਕੋਈ? ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵਜੀ ਜੀ ਤੇ ਬ੍ਰਹਮਾ ਜੀ ਦੇ ਚਾਰ ਪੁੱਤਰ ਸਨਕਾਦ ਜਿੱਥੇ ਪਾਠ ਆ ਜਾਵੇ। ਸਨਕ ਆਦ, ਸਨਕ, ਸਨਾਤਨ, ਸਨੰਤ, ਸੰਤ ਕੁਮਾਰ, ਇਹ ਬ੍ਰਹਮਾ ਜੀ ਦੇ ਚਾਰ ਪੁੱਤ ਨੇ ਭਾਈ। ਇਹ 24 ਘੰਟੇ ਉਸਤਤ ਜੋਗੀ ਬਣੇ ਕਰਤਾਲਾਂ ਵਜਾਉਂਦੇ ਫਿਰਦੇ ਨੇ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਦਾ ਧਿਆਨ ਆਪਣੀ ਗੱਲ ਨੀ, ਗੁਰੂ ਗ੍ਰੰਥ ਸਾਹਿਬ ਨੇ ਮੰਨ ਲਈ ਤਾੜੀ ਸ਼ਿਵ ਜੀ ਦੀ। 88,000 ਵਰਸ਼ ਦੀ ਸਮਾਧੀ ਸ਼ਿਵ ਜੀ ਦੀ। ਤਾਂ ਹੀ ਲਿਖ ਦਿੱਤਾ, ਕਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ, ਰਾਮ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ। ਰੁਦਰ ਧਿਆਨ, ਰੁਦਰ ਨਾਮ ਹੈ ਸ਼ਿਵ ਜੀ ਦਾ ਪ੍ਰੇਮੀ। ਬਾਣੀ ਮੰਨ ਗਈ ਕਿ ਸ਼ਿਵ ਜੀ ਦੀ ਸਮਾਧੀ ਕਿਉਂ? ਵਰਾਗ ਹੈ, ਵਿਰਖਤ ਹੈ, ਧੂੜੀ ਮਲੀ ਹੋਈ ਹੈ, ਛੱਪਾਂ ਚ ਖੇਡ ਰਹੇ ਨੇ, ਕੋਈ ਲਾਲਚੇ ਨੀ, ਕੋਈ ਕੱਪੜਾ ਨੀ, ਕੋਈ ਭੋਜਨ ਨੀ, ਕੋਈ ਪੁਰੀ ਨੀ, ਬੈਠੇ ਨੇ ਕੈਲਾਸ਼ ਪਰਬਤ ਤੇ। ਤੇ ਆਪਾਂ ਤੇ ਜਪਜੀ ਸਾਹਿਬ ਪਹਿਲਾਂ ਤਾਂ ਪੜ੍ਹਦੇ ਨੀ, ਮੈਨੂੰ ਪਤਾ ਹੈ ਪੜ੍ਹਦੇ ਨੀ। ਹੁਣ ਸਿੱਖ ਘਰ ਜਪਜੀ ਸਾਹਿਬ ਪੜ੍ਹਿਆ ਵੀ ਨਾ ਕਰੋ, ਇਹ ਗ੍ਰੰਥੀ ਤੁਹਾਡੇ ਲਾਉਂਦੀ ਉਹ ਪੜ੍ਹਦੇ ਐ ਅੱਜ ਖੇ ਖੁਸ਼ ਇਹ ਵਿਚਾਰੇ ਕਿਤੇ ਘਰ ਨੂੰ ਲਿਜਾਣਗੇ, ਕਿਉਂਕਿ ਤੁਸੀਂ ਤਨਖਾਹ ਦਿੱਤੀ ਹੈ 5-5 ਸੈਂਟ ਦੀ। ਜਪਜੀ ਸਾਹਿਬ ਤੁਹਾਨੂੰ ਆ ਜਾਣੀ ਹੈ 10-10 ਸੈਂਟ ਦੀ ਰਹਿ ਰਾਸ਼, ਇਹਨਾਂ ਨੇ ਕਿਤੇ ਸਟੋਰ ਕਰਨੀ, ਇਹਨੇ ਤਾਂ ਪੜ੍ਹ ਕੇ ਕਰਬਾਣੀ ਪੜ੍ਹਨੀ ਚੜ੍ਹਦੀ ਸਿੱਖਾਂ ਨੇ। ਇਹ ਵਿਪਰਨ ਕੀ ਰੀਤ ਹੈ? ਅਸਲ ਵਿਪਰਨ ਕੀ ਰੀਤ? ਗ੍ਰੰਥੀ ਸਿੰਘਾਂ ਦੀ ਇੱਕੋ ਡਿਊਟੀ ਹੁੰਦੀ ਹੈ, ਗ੍ਰੰਥੀ ਸਿੰਘ ਪੜ੍ਹਨੇ, ਸੰਗਤ ਬੈਠ ਕੇ ਸੁਣੇ। ਉਸਤਾਦ ਦੀ ਕੀ ਡਿਊਟੀ ਹੁੰਦੀ ਹੈ? ਉਹ ਪੜ੍ਹਾਵੇ ਤੇ ਬੱਚੇ ਪੜ੍ਹਨ। ਪਰ ਸਾਡੇ ਗੁਰਦੁਆਰਿਆਂ ਚ ਕੰਮ ਚੱਲਦਾ ਕਿ ਗ੍ਰੰਥੀ ਪੜ੍ਹਾ ਰਹੇ, ਪੜ੍ਹਨ ਵਾਲਾ ਕੋਈ ਹੈ ਹੀ ਨਹੀਂ। ਸਤਨਾਮ, ਉਸਤਾਦ ਸਬਕ ਦੇ ਰਹੇ ਤੇ ਸੁਣਨ ਵਾਲਾ ਕੋਈ ਹੈ ਹੀ ਨਹੀਂ। ਕਈ ਜਗ੍ਹਾ ਤਾਂ ਕੱਲਾ ਹੀ ਗ੍ਰੰਥੀ ਮਹਾਰਾਜ ਨੂੰ ਪ੍ਰਕਾਸ਼ ਕਰੂ ਤੇ ਕੱਲਾ ਹੀ ਸੰਤੋਖ ਦਿੰਦਾ। ਸਵੇਰੇ 4 ਵਜੇ ਪ੍ਰਕਾਸ਼ ਕਰ ਲੈਂਦਾ, ਬਾਬਾ ਜੀ ਉੱਠੋ ਹੁਣ। 8 ਵਜੇ ਬਾਬਾ ਜੀ ਨੂੰ ਕਹਿੰਦਾ ਜੀ ਹੁਣ ਸੌ ਜਾਓ, ਮੈਂ ਵੀ ਪੈਣਾ। ਸਤਨਾਮ, ਕੀ ਵਿਪਲ ਕੀ ਰੀਤ? ਜਬ ਗਏ ਵਿਪਲ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਪਰ ਤੁਹਾਡੇ ਕੋਲ ਪ੍ਰਾਹੁਣਾ ਆਉਣਾ ਹੋਵੇ, MLA ਆਉਣਾ ਹੋਵੇ, ਮੇਅਰ ਤਾਂ ਵੀ 10 ਬੰਦੇ ਜਾ ਕੇ ਸੜਕ ਤੇ ਖੜਦੇ ਆ, ਤੇ ਸੱਜਣ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਹੋਣਾ ਹੋਵੇ ਤੇ 5 ਸਿੱਖ ਵੀ ਕੋਲ ਨਾ ਹੋਣ। ਦਰਬਾਰ ਵਿਚ ਆਉਣਾ ਹੋਵੇ 5 ਸਿੱਖ ਵੀ ਨਾਲ ਨਾ ਹੋਣ। ਗੁਰ ਸਿੱਖ ਪਿਆ, ਅਸੀਂ ਘਰ ਬਾਣੀ ਪੜ੍ਹਨ ਤੋਂ ਹਟ ਗਏ, ਅਸੀਂ ਪੁਜਾਰੀ ਵਿਪਰਨ ਕੀ ਰੀਤ ਵਿਚ ਪੈ ਗਏ। ਇਕ ਬਾਬਿਆਂ ਨੇ ਬੜਾ ਕਰਿਆ, ਬਾਬਾ ਤੁਹਾਨੂੰ ਬਣੇ ਬਣਾਈ ਬਾਣੀ ਦੇ ਦਿੰਦੇ, ਲਿਆਓ ਤਾਂ ਸਹੀ 1 ਸੌ 1 ਪੌਂਡ ਮੇਰੇ ਕੋਲ, ਜਦੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ, ਇਹਨੂੰ ਨਾਮ ਦਾਨ ਤੇਰੇ ਕੋਲ ਨੀ ਹੈਗਾ, ਤੂੰ 101 ਲੈ ਕੇ ਜੇਬ ਚ ਪਾ ਖੁਸ਼ ਸਤਨਾਮ। ਜਾਂ ਸੌਦਾ ਤੇਰੇ ਕੋਲ ਨੀ ਹੈਗਾ, ਤੂੰ ਕਿਹਨੂੰ ਵਰਤਾ ਦੇ? ਕਮਾਈ ਨਾਮ ਦੀ, ਭੋਜਨ ਜਿਹੜਾ ਤੁਸੀਂ ਛਕੋਗੇ ਉਹ ਭੁੱਖ ਹਟਾਓ, ਭਜਨ ਜਿਹੜਾ ਖੁਦ ਕਰੋਗੇ ਜਾਂ ਸੁਣੋਗੇ। ਕਿਸੇ ਦੀ ਰੋਟੀ ਖਾਦੀ ਤੁਹਾਡੇ ਅੰਦਰ ਅਸਰ ਕਿਵੇਂ ਹੋਜੂਗਾ? ਦੇਖੀ ਜਾਓ ਪਰੌਂਠੇ ਖਾਂਦੇ ਨੂੰ, ਦੇਖੀ ਜਾਓ ਖੀਰ ਖਾਂਦੇ ਨੂੰ, ਰਾਜੋਗੇ? ਨਹੀਂ ਨਹੀਂ, ਜਾਂ ਤਾਂ ਪਾਠੀ ਤੋਂ ਪਾਠ ਸੁਣੋ, ਜਾਂ ਬੈਠ ਕੇ ਸੁਣੋ, ਜਾਂ ਫਿਰ ਆਪ ਕਰੋ। ਭੋਜਨ ਸਰੀਰ ਦੀ ਖੁਰਾਕ ਹੈ, ਭਜਨ ਰੂਹ ਦੀ ਖੁਰਾਕ ਹੈ, ਤੇ ਖੁਰਾਕ ਦਾ ਪ੍ਰਿੰਸੀਪਲ ਹੈ ਜਿਹੜਾ ਛਕੂਗਾ ਉਸੇ ਨੂੰ ਅਸਰ ਕਰੋ। ਇਹ ਵਿਪਨ ਕੀ ਰੀਤ ਵਿਚ? ਪਰ ਗੱਲ ਚਲੀ ਸੀ ਗੁਰਸਿੰਘ ਪਿਆਰਿਓ, ਬ੍ਰਹਮ ਆਦਿਕ ਸ਼ਿਵ ਜੀ ਦਾ ਇਤਨਾ ਤਪ ਕਿ ਰੱਬ ਸਤਿਗੁਰ ਵੀ ਮੰਨ ਗਏ, ਪਰ ਪੁੱਜੇ ਕਿਉਂ ਨਹੀਂ? بیٹھا کلاش تے سو ملی ہی شپاں دی مار ہے کوئی پرورتی نہیں کوئی سیوہ دار نہیں کوئی باڈی گارڈ نہیں ہے تے برتی پہ لگنی ہو تسی تے جے جگدیش صاحب کتے پھل پلیکھے پڑھن بھی لگ جاؤ نا پڑھتے کی ہیں تسی تے ٹرانسلیشن کرتے ہو نادی نال پنجاب وچ تے سیدھا ہی کم چلتا ہے چھ پوڑیاں پڑھیاں جے جگ چارے یار جا ہون تے سونی گوئے جدے گھر والی نو ہک مار دو نیڑے نو ٹھال دے سکول دا ٹائم ہو گیا سنیا سدھ پیر سرناتھ منے کی گل کہی نہ جائے پنچ پربھاو منڈیا جا میسا کا دھد پا گڈی لنگ جانی ہے سنک جپ سنک پہاؤ سنک پوجا سنک تپتا جد گیا ملگن تے کہلے چیتی کر کے میرے پوڑے پکا دے میرا بھی ٹائم ہو گیا پم گرو پانی پیتا ماتا ست مہت چان لگ جائے میں سا دھد ہس دے کیوں ہے تھی تو ٹائم پیس سرانے کٹ کے بیٹھ رہے ہو الارم جی دو منٹ جاب تو لیٹ ہو گیا تو گیا خوش ستنا کتنے جب ایک ہو جب جی چلی ہے نمی سکھا وہ پتا تمہیں نمی جب جی جب گسل خانے بڑھ دیں نا ہوں سکھ جب جی شروع کر دیں ایسے تو تھوڑے ہے نا لگے ہوئے فوہارے اتنے بالٹیاں نے گڑبیاں بہت گڑبیاں پائی جاندے سابن ملی جاندے نال دی نال جب جی صاحب بس جب چہرہ بدل دینا نہ آ کے پتا نہیں ایک ایک گڑبی نہ کنیا پوڑیاں لانگیا کہنا پابن گرو پانی پیتا جب جی صاحب گسل خانے سے شروع ہوئی تو گسل خانے سے بھوک پی گیا بچارا جار ویکو کدھر نو ترے پھرتے اسی کہنے سچے پاشے سڈی رکھے آ کر سن چڑھدی کلا بخش ہاں سچا پاشا ہوں کنہری چکی فرو آپ گر سکھ پہ آئے بانی پڑھنی چڑھتی جی پڑھ دے ہو تو صدکار چڑھ دیتا مرجادا چڑھ دیتی او برما برگے تے ہل ٹھاسی ٹھاسی ہزار برس لا لیا شیو جی ورگیا نے تے ہن اونے نہیں ملنا جی تے ہن ملدا ہوندا تے انیوں لے جاندے کونوں جی گیان نال ملدا ہوندا گیانیوں لے جاندے کونوں جے دان نال مل جاندا دانیوں لے جاندے انہوں تے باقی کتھے جاندے گرسکھ پیارے ہو انہیں تا ملنا جن پریم کیو تن ہی پرب پائیو یہ تو پھر کلے کلے لے جاندے میرے لے جاندے پھر پہاڑا بچ رہن والے سارے لے جاندے پھڑ کے انہوں نہیں نہیں انہیں گلا بھی تو ہوں آ نہیں ہو مہاراج کہندے جے تہان گیان جب تب جو کر کے ملدا تا چارے پت برہما دے ہوں کدے مل جاندے سنک سنندن آدک جنہ نے بچپن کا ہی جیون رب تو منگیا وہ جوان ہوئے ہی نہیں ہے اسی بچے ہی رہیے بچے دی بدھی پتا کہ نرمل بدھی جو بچپن ساری نرمل بدھی ہے بڑے ہو کے سنت بن کے بھی نہیں بننی مہاپرش بن کے بھی نہیں بننا انہاں شدھ من ہے بچے نے آپ تک ہی جھوٹ بولنا کسی دے بلائے تو بھی نہیں بول سکتے پھر بھی سچ نکل جائے آپ کوئی سچ بلاوے تا نہیں بول سکتے تا جھوٹ نکل جانا منہ تو بیٹھے کنڈا جندا لائی کوٹھی وچ تسی باہر آ کے کسی نے ہاک ماری تے ہاک مارن تو اسی پچھان جانے کون آیا پتا لگ جا باپو نے کہا بھی تا وہ آ گیا جنہوں میں ملنا نہیں سی ہن میں بھی گھر بیٹھے گود وچ چھوٹا جا بچہ ان کہنا پوتر ایک کام کر کے آ دروازے کو جا کے کہہ دے باپو گھر نہیں ہے وہ گیا دروازے تے جا کے کہندا باپو جی نے کہا باپو گھر نہیں ہے کہنا ہاکا مارن والا باپو نے کہا باپو گھر نہیں ہے بچے دا تاہی کنے سیویا بال بدھ وہ ایسا نرمل سما ہوں گرسکھ پیارے ہو گاہ تک پرورتی بدی جاندی ہے کتنے من ٹک جائے گا ستگر پاتشاہ کہنے برہما پالن کا انہوں کے دھیان رودر پالن کا وشنو پالن کا پتال بیٹھا بھگتی کر رہے ہیں چارے بچے دے جیون برہما دے پترا نے ور منگیا ہوئے سڈا بچپن ہی رہے جو من آوے نہ وشے وکار نیڑے نہ آن نرمل من رہے ان گلا چ ملتا تو وہ پالن دے
آتا ہو گئے نہیں جائے پور سرور ہو سمائے
دیکھو کیسی آشچر گل سارے سمایا ہوئے کن کن دے جل تھل میل پوریا رویا وچ بنا. کوئی تل بھی نہیں ہے اُدے بنا جتھے نہ ہو. سری گرو گرنتھ صاحب جی کوشچن رائز کردے نے اے سنسار دے لوکو بین غر ہے کو کہاں بتا دو. سوال پوچھے سانو کہ او جگہ دسو جتھے رب نہیں ہے. بین ہر ہے کو کہاں بتا دو. کوئی او جگہ دسو جتھے رب نہیں ہے. پر پھر انہوں دکھتا اگاؤ اگاؤ شبد آیا تھے گئے نام پکڑن دا اگے کئیے جڑا پکڑ نہ ہوئے اگے کہو نہ جائے نارے جمعے ابا ہر ایک جگہ بیٹھے نارے پھر پڑ نہیں ہوندا کتے کتے ہوندا پھر تا پڑے کتے ہونا سی او تانوں ایک دن اگے دسیا سی نا تاں ہی نہیں پڑ ہوندا کستوری مرگ دی ٹھنی وچ ہی ہے اندر ہے اودے ماں نچیا پجیا پھر جاندا پہاڑا وچ آپا بھی واہگرو تا اندرے ہے آپا نٹھے پجے پھر دے تاہیرے بن کھوجن جائی سرو نواسی صدا الیپا تو ہی سنگ سنبھائی یہی تا پڑھ دے یہی بندن گرو نانک نے کر دے کہ جنگلہ وچ جاؤ پہاڑا تے چڑھو پتارا وچ گفا پٹو تا رب ملو گا او اوہاں تاؤ جائیے جو ایہاں نہ ہوئے رمیا چار سویرے پر پھر بھی گیانیا تو گیان نال نہیں پڑ ہویا تہانیا تو تہان نال نہیں پڑ ہویا دانیا تو دان نال نہیں پڑ ہویا کیوں نہیں پڑ ہویا گرمکھو دانیا دا بھی جنگ چڑیا ہوئے گوانڈی نے کمنجا دتے میں ایک سو ایک دوں کئی گرو گھر بھی میں بیکھے ہیں پنجاب وچ اوتھے پردھان ہے اونوں بڑھاونے جڑا پرچی بڑی کٹا لوے خوش سدا جڑا پیسے زیادہ فنڈ کہندے نے جانے تے تینوں پردھانگی دو مایا دے تے پردھانگی دا کی گل میل ہے کچھ دانیاں دی لڑائی تے دھیانیاں دی لڑائی ایک دوسرے رشی نے دوسرے دے پت مارتے شراب دے دے کے سو سو پت وسشٹھ مارتا دھیانیاں دی لڑائی کیا ہویا جی نیانے نے مخول کرتا سی درباشے نے مخول کیتے سی بچیاں دی تا بال بودی ہوندی ہے لو بچیاں دے مخول تے اینا غصے ہو گیا کہنا تھوڑی پل دا ناس ہو کتے گیا تیا درباشا پگوان دا رو اوتارا دا گرو تن ساڈے سدگر ارجن دیو ہیٹ مچا رہے اگ تبی دے سر تے پا رہا تتی ریت تن ساڈے ستگر ارجن دیو ہیٹ مچا رہا اگ تبی دے سر تے پا رہا تتی ریت اونوں وی نہیں کہا تیرا منڈا مر جاوے اونوں وی نہیں کہا تو برا پاپی ہے میرے سر تے اونوں وی کہتا تیرا کیا میٹھا لگ دہنیاں نے بھی مارتے کلاں دا ناش کرتا تے گیانیاں دی لڑائی دا تانوں پتہ ہے گیانی نہ تا تلوار رکھے نہ ایک سلطاری رکھے نہ نیجا رکھے نہ بدوخ سانو کسے چیز دی لوڑ نہیں گیانیاں دی لڑائی تا نا ایک گیانی نے جے دوجے نو مارنا ہے نا کتھا بچے ایک بول بول جانا اگلا اٹھن جوگا نہیں رہنا ساڈی تا گیانیاں دی لڑائی اینی ہے بس ایک بچنے کہہ دینا بس انہیں سمجھ جانا بھی گل ختم ہو گئی دوئے دن نہ آ گیا سٹیج تے گیانیاں دی ڈانک کھڑکی دی تہانیاں دی شنانیاں دی میں اینے تیرتھا تے نہاتا تو سس تے ہی نہاتا میں تو پنجاب تے نہ آیا دانی بھی لڑ دے نے ایتھے پیار نہ سنیو جے لڑدا نہیں تا پریمی نہیں لڑدا جھگڑا ہی نہیں بہت بریک گل سنیو پریمی کیوں نہیں لڑدا کدے سوچے کیوں پریم نو ایڈی اچھی درجہ دیتا جن پریم کیو کتے لکھے ہی نہیں جن دان کیو تے نہیں پرپایو شنان کیو تے نہیں پرپایو دھیان کیو تے نہیں پرپایو پڑھیا کہ دسی جنہیں کتھا کی تھی گیان کیو تے نہیں پرپایو نہیں نہیں جن پریم کیو کیوں ایڈا شبد اچا پریمی کدے لڑدا نہیں پوچھو گے کیوں نہیں لڑدا لڑائی دوجے نال ہوندی ہے جتھے پریم ہووے اتھے دوجا ہوندا ہی نہیں آج کے آنکھوں سے جد لڑو گے دوجے نہ لڑو گے نا جتھے پریم ہے اتھے دوجا اتھے دوجا رہنا ہی نہیں لڑو گے کی دینا لڑائی تا جے دوجا ہوے تو پریم دے ارتھ پڑے جمع میں مہان کوش پڑھو میں تو پڑے جد میں ہی ہے تو دوجا کون اسے کر کے پٹیاں دی لڑائی رگیاں دی لڑائی کتھا واچکاں دی لڑائی رگیاں دی لڑائی میرے پانچ منٹ زیادہ کھا گیا ہے پٹیاں دا پتہ کی لڑائی ہوندی ایتھے تے گرمک ملے نے تو نو چنگے جے کتے دس منٹ اک پاٹھی نو اوپر ہو جائے نا بیٹھے نے تے گھر دے کہن گے گیانی جی چاہ پیو گے اک دودھ وہ کہنا میں تھوڑا پانی بھی نہیں پیندا تسی مینوں چھڈائے ہی نہیں دس منٹ اوپر ہو گئے بس میں تھوڑا پانی بھی نہیں پیندا تسی مینوں چھڈایا نہیں اونوں ہاتھ بن کے پوچھو بھی تینوں کوئی اتھے کٹدا تھا یہ تو چھڈاؤں دے کھڑے بیٹھے نے پٹیاں دی لڑائی کتھا واچکاں دی لڑائی اے فلانا ارتھ غلط کرتا اے بے عقل نہیں جاندا اینوں پتہ ہی نہیں کتھوں ادھارن دے گیا اے سب دی لڑائی تے گرشک پیارے پاٹھی تا کے پنجاب چڑ میرے آن دے بیٹھے نا تسی ٹائم پی سنتے سی نا چابی دین والے اس ٹول پر رکھ دے ہوندے تے اپاں یاد ہونا جتھے کنڈ پاٹ ہو گئے تے جیڑا پاٹھی آندا سی نا رول بدلنا او متھا نہیں سی ٹیکدا پہلا ٹائم پیس نو چک کے چابی دیندا تھا تے ٹائم پیس نو ہاتھ بند دتا دیکھی بابا کتے میری ڈیوٹی جنا کھڑ جی ماریا چاہوں گا اگر پیچھے پاویں ٹوٹی بوٹی پر دیکھی دو گھنٹے اوکے سوکھے لگا سب دی لڑائی ایک پریمی ہوندا ہے گرسکھ پیارو جیڑا چرخڑی تے بھی ہس ہس کے چڑھدا ہے جیڑا بند بند بھی ہس ہس کے کٹاؤندا ہے جیڑا تویاں تے بھی ہس کے بہندا ہے گرسکھ پیارو جن پریم کیو اوتھے جھگڑے ہی کوئی نہیں جھگڑا دوجے نال ہوندا ہے جتھے پریم ہے پریم ہی واہگرو ہے اتھے تا ایک ہے واہگرو جے دو ہوئے وہ بھی لڑ پین رب کول بھی لڑائی تا ہی نہیں ایک ہے جے کتے دوجا اتھے بھی چلیا جاوے گل مکی گرسکھ پیارے تگڑا کھڑا ہو جاوے سدگر گرو ارجن دیو کہندے جڑے رستے نے کبن جو کبن گیان دھیان کبن مد استت کریے بے مادک سنکاد انتیرو انت نہ پریے جوگی جتی تپی ہار کے گرسکھ پیارے اینا سادنا نالو نی ملیا
جے کاٹی سلک دیال پرب سی جن لگے پگتے
بس اتھے گل مکنی ہے جی دی سلک کئی ہے بیڑی تین گل سلکا پائیا ٹوٹن موت سریا سلک پاٹھایا بانی بھی تیانا پڑے کرو تین گل سلکا وہ جدو پٹھانا نے کیتا حملہ تے جتنی ہندو استریاں سی جنہاں دے گلاں وچ موتیاں دیاں مالا پائیاں ہویاں سی ہار ٹٹن موت سریاں موتی دیاں سریاں بنیاں ہویاں مالا ہار گئے او توڑ توڑ کے مغلاں نے انہاں ہندو استریاں دے گلاں وچ بیڑیاں پا لئیاں تین گل سلکا پا ایتھے ہن مہاراج بچن کردے نے جے کاٹی سلک دیال پرب ساڈی سلک کاہدی کٹنی ہے سانو ہے مایا دی بیڑی یہ ہے بیڑی بہت ہے جنجیراں بہت اوکھیاں نے توڑنیاں یہ وڈیا وڈیا تو نہیں ٹوٹیاں ایک جڑ ایک مایا چیتن چیتن مایا تہاڈا شریر ہے جڑ مایا تہاڈا تن دولت ہے مایا دے دو روپ نے چیتن مایا شریر جڑ مایا جنی بھی پراپرٹی ہے تہاڈی یہ جڑ مایا ہے یہ تو نکلنا کتے اینو تا گرو گرنتھ صاحب جی من گئے مایا ممتا موہنی جن ویڑ دانتا جگ کھائے مایا ایسی موہنی پائی جیتے جیتے تے ڈہکائی ڈہکنا ہوندا پیر ہلا دندی ہے بڑے بڑے ہدے ایدی سلک ایدی بیڑی تو نکلیا کونے جے کاٹی سلک دیال پرب جس دا اکال پرگ واہگرو کرپا کر دے بابا بڈھا صاحب جی کہندے ستگرو جی تسی کہتا سارے جگ نوں کھا گئی بنا ہی دانتاں دے مایا ممتا موہنی جن بن دانتاں جگ کھایا بابا بڈھا جی کہندے پھر تا اسی بھی بچے آ گئے پھر تا بچے ہی کوئی نہ دیکھو ہن اگلی تک وچ جواب من مکھ کھا دے گرمک ابرے تے گاہ گرمک دی نشانی جنی سچ نام چیت لائے جیڑے ایدے وال مکھ کرنگے جیڑے مکھ مایا وال رکھنگے او کھادے جانگے انہاں نوں نہیں چھڈنا اے نے پر جیڑے پٹ کر لین گے مایا وال تے مکھ رکھنگے گرو وال پٹ کر کے پڑشاوے وال نہ تہاڈا پڑشاوا ہے اوتھے کھڑ جے ہو سورج وچ پڑشاوے کنے نوں منہ کر لیو 80 کلومیٹر تے نٹھے ہو 50 تیر اکسیلیٹر دے ہو بھی پرشامے نو پھڑ لیے تو پچھو تیز ہوئے گا انہیں پہلا تیز ہو جانے نٹھو مو کر کے پرشامے وال ایکو ایک طریقہ ہے او دے بال پیٹھ کر کے تور پہ جتے بھی جائیں گا نارے نارا ہوگا خوش ادنام گرو بال مو کر کے او دے بال پیٹھ کر دے دیکھ نارے نار مایا داسی پکتا کی کار کماؤے جتھے بھی جاندے نے جنگلاں وچ بیٹھ کے رب دے پیارے اوتھے ہی منگل ہو گئے دیکھو بینڈاں بڑیاں وی جا کے پنجاب دے وچ آپا تے کوٹھی بناونے تسی پنجاب دے جا کے مینوں پتہ ہے دو دو سال لگ جانے ہیں ہن کوٹھی تے بن گئی ہے جے فرش نہیں لگیا فرش تے لگ گیا جے پوڑی چڑھاونی ہے پوڑی تے چڑھ گئی ہے جے باتھ روم نہیں بنے ہم ایک جا کے جتے واہگرو دا نام ہے دس دس ہزار آدمی دے بیٹھن دے ہاں اتنے کتے بنیا بلڈنگ ہے اے مایا داسی ہے گرو دی اے آپ کار کماؤندی ہے جتے واہگرو دا نام ہے اتے جنگلا وچ منگل اکو پریم واہگرو دے نام تو بنا ردیاں سدیاں بڑا کچھ کر کے دیکھ لیا اپاں نے جے آ بھی جاوے دے وچ برکت نہیں ہے واہگرو دے نام تو جتھے نام ہے کرت دے نال تے بھگتاں نے گرسک پیارے ہو سدگر گرو ارجن دیو مہاراج جی کیسا شبھ اپدیش دے رہے نے پھر پڑھو تک
جے کاٹی سلک دیال پرب سی جن لگے بھگتی
بھگتی کیڑی پریما بھگتی بھگتیاں تو بہت نے پر جنہاں دی مایا دی بیڑی سلک کٹ دندا میں سویرے اک بچن کیتا سی اے نہ آکھو کہ مایا چھڈنی ہے جی تسی اس طرح سوچ لے پھر مینو پوڑ دین تے بھی اڑ جاؤں گے خوش ہے بابا تو کہ مایا کرنی کی ہے تو پڑے رہو پھر تو کرایہ کرو ساڈا بھی گیا نہیں نہیں کیویں سلک کٹنی ہے ویکھو گرسک پیارے سویرے ایک پرمان دتا سی تہانوں کہ جنیاں بھی بوٹس نے بیڑیاں نوکا بوٹ کہنے تسی بیڑی نو پانی چ چلدی ہے نا کدے تسی کوئی بیڑی پانی تو باہر چل دی نہیں ویکھی ہونی ایم فور تے دیکھیے سکس تے کدے کوئی بیڑی جاندی پانی چ چلو گی پانی تو بنا بیڑی چل نہیں سکدی اے بھی یاد رکھے ہو جے ڈبو گی تا بھی پانی وچے ڈبو پانی ہی بیڑی نو چلاؤ گا جدھر ڈوبو گا ادھر بھی تو پانی ایم سکس تے ڈبنی بھی نہیں نہ اتھے چل سکے نہ اتھے ڈبے اے شریر روپی بیڑا جیون دا اے مایا روپی پانی تو بنا ایک قدم بھی نہیں چلنا ایک قدم بھی اسی پکھنڈ کر دے کہ فلانے بابے مایا نہیں لیندے پھر میں شلنے کا ہاتھی لینے تیل کتوں پہن دے گردوارے کتوں بڑھ دے نے او 500 روپیے دی تا بابے دی سینٹ دی سی سی آندی ہے خوش ست نام مایا کہ لندن نہیں پرفیوم دی سی سی ایک ہزار دی آندی ہے 250 دی جریبا آنی ہے گڈی مرسیڈ ہے تو تیل کتوں پاؤ گا ایسا جھوٹ نہیں بولنا چاہیے فرق نہیں ہے ادھر نو لے آئی ادھر نو لیا کے رکھ دی خوش ست نام مایا تو بنا گرو گرنتھ صاحب دی بانی تو اوپر منو گے کسی نے مہاراج نے حکم کرتا تو کبیر جس ادھر تس مایا یہ دو ارتھ نے سمپردا وچ پائی ادھر نام ہے پیٹ دا جینو پیٹ لگیا ہویا ہے اونو مایا دی لوڑ پینی کہو کبیر جس ادھر تس مایا نمبر دو جینے پیٹ راہی جنم لے لیا مایا تو بنا سر نہیں کی دسل گئے کیوں جھوٹ بولی ہے ساڈے چیلے چاٹڑے نے پنجاب وچ کمیشن ایجنٹ ساڈے رکھے ہوئے ہونے بابیاں دے او بابا تا آؤں امریکہ انگلینڈ ڈالر لین پاؤنڈ تے او پچھوں پتہ کی پرچار کردے نے ਕਹਿੰਦੇ ਸਾਡੇ ਸੰਤ ਮਹਾਰਾਜ ਇੰਗਲੈਂਡ ਨੂੰ ਤਾਰਨ ਗਏ ਨੇ। ਹਾਂ ਇੰਡੀਆ ਚ ਸਾਰੇ ਤਰ ਗਏ, ਅੱਜ ਖੇਰਾ ਕੋਈ ਇੰਡੀਆ ਚ ਕੋਈ ਤਰਨ ਵਾਲਾ ਰੇਲ ਨਹੀਂ, ਅਮਰੀਕਾ ਚ ਤਾਰਨ ਗਏ ਨੇ। ਵੇਖੋ ਕਿਉਂ ਝੂਠ ਬੋਲਦੇ ਹੋ ਸੰਗਤ ਦੇ, ਵੀ ਸਿੱਧੇ ਕਹੋ ਵੀ ਚਾਰ ਪੈਸੇ ਲੈਣ ਗਏ ਨੇ, ਹੋਰ ਕੀ ਗੱਲ ਹੈ ਉੱਥੇ। ਕਿਉਂ ਇੰਡੀਆ ਚ ਤਾਰਨ ਵਾਲੇ ਮੁੱਕ ਗਏ, ਡੁੱਬਦਾ ਤਾਂ ਪੰਜਾਬ ਜਾਂਦਾ ਤੇ ਤਾਰਨ ਆਏ ਨੇ ਇੰਗਲੈਂਡ, ਤੇ ਸਾਰੇ ਟਾਪੂਆਂ ਤੇ ਖੜੇ ਕਦੇ ਡੁੱਬੇ ਹੀ ਨੀ, ਉੱਥੇ ਸੁੱਕੇ ਚ ਡੁੱਬਦੇ ਫਿਰਦੇ ਆਪਾਂ। ਜੇ ਕਾਟੀ ਸਿਲਕ ਦਿਆਲ ਪ੍ਰਭ, ਇਹਨੂੰ ਤਿਆਗਣਾ ਨਹੀਂ ਹੈ। ਇੱਕ ਪ੍ਰਮਾਣ ਹੈ ਗੁਰਬਾਣੀ ਵਿਚ, ਤੁਸੀਂ ਫਰੂਟਸ ਖਾਂਦੇ ਹੋ ਨਾ, ਫਲ ਇਹ ਦੋ ਤਰ੍ਹਾਂ ਪੱਕਦੇ ਨੇ ਭਾਈ, ਇੱਕ ਤਾਂ ਕੱਚਾ ਫਲ ਤੋੜ ਲਓ ਟਾਣੀ ਨਾਲੋਂ, ਉਹਨੂੰ ਹੀਟ ਅਪ ਕਰਕੇ ਜਿਹਨੂੰ ਪੈਲ ਪਾਉਣਾ ਕਹਿੰਦੇ ਆਪਾਂ, ਉਹ ਬਹੁਤ ਛੇਤੀ ਪੱਕਦਾ, ਮਾਰਕੀਟ ਵਿਚ ਮਹਿੰਗਾ ਵੀ ਵਿਕੂਗਾ ਕਿਉਂਕਿ ਸਮੇਂ ਤੋਂ ਪਹਿਲਾਂ ਆ ਗਿਆ। ਇੱਕ ਫਲ ਟਾਣੀ ਦੇ ਨਾਲ ਲੱਗ ਕੇ ਪੱਕਦਾ, ਫਰਕ ਕੀ ਹੈ ਦੋਹਾਂ ਚ? ਉਹ ਜਿਹੜਾ ਪਹਿਲਾਂ ਟਾਣੀ ਤੋਂ ਟੁੱਟ ਕੇ ਪਕਾਇਆ ਗਿਆ, ਉਹ ਦੇਖਣ ਨੂੰ ਰੰਗਦਾਰ ਵੀ ਹੋਊਗਾ, ਅੰਬ ਵੀ ਲੱਗੂਗਾ, ਪਰ ਓਰਿਜਨਲਿਟੀ ਹੈ ਜਿਹੜੀ ਅਸਲ ਤੱਤ ਅੰਬ ਦਾ, ਉਹਦੇ ਵਿਚ ਨਹੀਂ ਹੋਊਗਾ। ਜਿਹੜੇ ਅਸਲ ਤੱਤ ਅਸਲ ਰਸ ਹੈ ਅੰਬ ਦਾ, ਉਹਦੇ ਵਿਚ ਨਹੀਂ। ਇੱਕੋ ਫਲ ਜਿਹੜਾ ਟਾਣੀ ਨਾਲ ਲੱਗਿਆ ਰਿਹਾ, ਝੱਖੜ ਵੀ ਸਹੇ, ਕੋਰਾ ਵੀ ਉੱਤੇ ਪਿਆ, ਗਰਮੀ ਵੀ ਸਹੀ, ਤੂਫਾਨ ਵੀ ਝੱਲੇ, ਜਿਹੜਾ ਟਾਣੀ ਨਾਲ ਲੱਗ ਕੇ ਪੱਕਿਆ ਨਾ, ਉਹਦਾ ਰਸ ਆਨੰਦਮਈ ਹੁੰਦਾ। ਉਹਦਾ ਕੋਈ ਸਾਈਡ ਇਫੈਕਟ ਨਹੀਂ ਤੁਹਾਨੂੰ ਹੋਏਗਾ। ਸਿੱਖ ਨੇ ਮਾਇਆ ਦੇ ਵਰਖਸ਼ ਨਾਲ ਲੱਗ ਕੇ ਪੱਕਣਾ, ਟੁੱਟ ਕੇ ਨਹੀਂ। ਹੀਟ ਅਪ ਹੋ ਕੇ ਤਪ ਕਰਕੇ ਭੱਠੀਆਂ ਚ ਬੈਠ ਕੇ ਜਲ ਧਾਰੇ ਕਰਕੇ ਪੁੱਠੇ ਲਟਕੇ, ਇਹ ਤਾਂ ਹੀਟ ਅਪ ਹੋ ਕੇ ਮਸਾਲੇ ਲਾ ਕੇ ਪੱਕਣਾ, ਉਹ ਨਹੀਂ, ਉਹਦੇ ਵਿੱਚੋਂ ਰਸ ਨਹੀਂ ਮਿਲਣਾ। ਇਸੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਗਏ, ਸਗਲ ਧਰਮ ਮੈਂ ਗ੍ਰਿਹਸਥ ਪ੍ਰਧਾਨ ਹੈ, ਇਹ ਦੁੱਖ ਸੁੱਖ ਝੱਲਦਾ ਆਪਣੇ ਹੀ ਨਹੀਂ ਕਿਸੇ ਦੇ ਵੀ ਝੱਲਦਾ, ਦਸਾਂ ਨਵਾਂ ਦੀ ਕਿਰਤ ਕਰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਸਿਲਕ ਕਿਵੇਂ ਕੱਟਣੀ ਹੈ, ਉਹਦਾ ਇੱਕੋ ਇੱਕ ਪ੍ਰਮਾਣ ਹੈ। ਕਮਲ ਜਲ ਵਿਚ ਪੈਦਾ ਹੋਇਆ, ਵੇਖਦੇ ਨਾ ਕਮਲ ਫੁੱਲ, ਤੁਸੀਂ ਲੋਰਸ ਬਹੁਤ ਖੜੇ ਹੋ ਤੁਹਾਡੇ ਤਾਂ ਇੱਥੇ, ਜਲ ਵਿਚੋਂ ਨਹੀਂ ਪਦਾਇਸ਼, ਜਲ ਵਿਚ ਰਹਿਸ਼, ਜਲ ਵਿਚ ਉਹਦਾ ਭੋਜਨ 24 ਘੰਟੇ। ਪਰ ਉਹਦੀ ਤਸਵੀਰ ਵੇਖੀਏ ਕੀ ਹੈ, ਕਮਲ ਫੁੱਲ ਜਲ ਵਿਚ ਖੜਾ, ਟੋਬੇ ਵਿਚ, ਸਰੋਵਰ ਵਿਚ, ਸਪਰੇ ਪੰਪ ਲੈ ਲਿਓ, 15 ਦਿਨ ਉਹਦੇ ਉਪਰ ਸਪਰੇ ਕਰੀ ਜਾਇਓ, 15 ਦਿਨ ਉੱਤੋਂ ਮੀਂਹ ਪਈ ਜਾਵੇ, ਪਰ ਆਪਣੇ ਸਿਰ ਤੋਂ ਗਿੱਲਾ ਨਹੀਂ ਹੋਣ ਦਿੰਦਾ। ਪੱਤੀਆਂ ਸੁੱਕੀਆਂ ਦੀਆਂ ਸੁੱਕੀ, ਜੇ ਸਪਰੇ ਪੰਪ ਲੈ ਕੇ ਵੀ ਸਪਰੇ ਕਰੋ ਪਾਣੀ ਦਾ, ਜੈਸੇ ਜਲ ਮੈਂ ਕਮਲ ਨਿਰਾਲਮ, ਖੜਾ ਪਾਣੀ ਵਿਚ, ਪੈਦਾਇਸ਼ ਪਾਣੀ ਵਿਚ, ਰੋਜੀ ਪਾਣੀ ਵਿਚ, ਪਰ ਸਿਰ ਨਾ ਨਿਰਮਲ ਕਰ ਲਿਆ, 15 ਦਿਨ ਮੀਂਹ ਪਈ ਜਾਵੇ, ਪੱਤੇ ਸੁੱਕੇ ਦੇ ਸੁੱਕੇ। ਉਹ ਸਿੱਖਾਂ ਤੋਂ ਜੀਵਨ ਮਾਇਆ ਵਿਚੋਂ ਹੀ ਪੈਦਾ ਹੋਏ, ਮਾਤਾ ਪਿਤਾ ਮਾਇਆ, ਫਿਰ ਭੋਜਨ ਜਿਹੜਾ ਮਿਲਿਆ ਪਹਿਲੇ ਪਿਆਰ ਲੱਗਾ ਸਨ ਦੁੱਧ, ਤੇਰਾ ਭੋਜਨ ਵੀ ਮਾਇਆ, ਤੇਰੇ ਕੱਪੜੇ ਪਰਵਰਸ਼ ਕੱਪੜੇ ਜੋ ਕੁਝ ਵੀ ਹੈ, ਤੂੰ ਰਹਿਣਾ ਮਾਇਆ ਦੇ ਟੋਬੇ ਵਿਚ, ਪਰ ਆਪਣੀ ਮਤ ਨੂੰ, ਸਿਰ ਨੂੰ, ਦਿਮਾਗ ਨੂੰ, ਵਿਚਾਰ ਨੂੰ ਇੰਨਾ ਨਿਰਮਲ ਰੱਖਣਾ ਕਿ ਗਿੱਲਾ ਨਹੀਂ ਹੋਣ ਦੇਣਾ। ਮੁਰਗਾਈ ਛੋਟਾ ਜਿਹਾ ਪੰਛੀ ਗੁਰੂ ਗ੍ਰੰਥ ਸਾਹਿਬ ਵਿਚ ਜਗ੍ਹਾ ਲੈ ਗਿਆ, ਕੀ ਕੀਮਤ ਹੈ ਮੁਰਗਾਈ ਦੀ, ਟੋਬੇ ਚ ਰਹਿਣੀ ਹੈ, ਉਹਦਾ ਵੀ ਨਾਂ ਲਿਖਣਾ ਪਿਆ। ਮੁਰਗਾਈ ਟੋਬੇ ਵਿਚ ਰਹਿੰਦੀ ਹੈ, ਵਿਚ ਗੋਤੇ ਮਾਰਦੀ ਹੈ, ਬੱਚੇ ਵੀ ਉੱਥੇ ਪੈਦਾ ਕਰਦੀ ਹੈ, ਰੋਜੀ ਵੀ ਉੱਥੋਂ ਹੀ, ਪਰ ਜਦ ਮਰਜੀ ਫੜ ਕੇ ਦੇਖ ਲੋ, ਖੰਭ ਸੁੱਕੇ ਦਾ ਸੁੱਕ, ਜਿਉਂ ਮੁਰਗਾਈ ਪੰਖ ਨਾ ਭੀਜੇ, ਇਹ ਹੈ ਸਿੱਖ ਦਾ ਜੀਵਨ, ਤੂੰ ਰਹਿਣਾ ਚੱਲਦੇ ਟੋਬੇ ਵਿਚ, ਮਾਇਆ ਤੇ ਬਿਨਾਂ ਜਾਵਾਂਗੇ ਕਿੱਥੇ, ਪਰ ਲੇਪ ਨਹੀਂ ਲੱਗਣ ਦੇਣਾ, ਇਹਨੂੰ ਦਾਸੀ ਬਣਾ ਕੇ ਰੱਖਣਾ, ਇਹ ਹੈ ਸਿਲਕ ਕੱਟਣੀ। ਗੁਰਮੁਖ ਮਾਇਆ ਵਿਚ ਉਦਾਸੀ, ਇਹ ਸਿਲਕ ਜਿਨ੍ਹਾਂ ਦੀ ਕੱਟ ਦੇ, ਉਹ ਜਿਹਦੇ ਮੇਰੇ ਵਰਗੇ ਕੋਲ ਹੈ ਹੀ ਨਹੀਂ ਕੁਛ, ਤੇ ਮੈਂ ਕਹਾਂ ਤਿਆਗੀ ਹੈ, ਫਿਰ ਤਾਂ ਲੋਕਾਂ ਨੂੰ ਭੁਲੇਖਾ ਹੀ ਪਾਉਣ ਵਾਲਾ ਹੈ, ਤੇਰੇ ਕੋਲ ਹੀ ਕੁਝ ਨਹੀਂ, ਨਹਿਰ ਦੇ ਕੰਢੇ ਖੜਾ ਹੀ ਹਾਕਾ ਮਾਰੀ ਜਾਂਦਾ। ਆ ਜਾਓ ਬਈ ਕਮੈਂਟਰੀ ਵਾਲੇ, ਦੇਖ ਲੋ ਮੈਂ ਸੁੱਕਾ ਖੜਾ, ਉਹ ਤੂੰ ਤਾਂ ਬੜੇ ਹੀ ਨੀ ਵਿਚ, ਰੋ ਆਪਣੇ ਵੇਖੋ ਮੇਰੇ ਕੱਪੜੇ ਸੁੱਕੇ ਨੇ, ਉਹ ਤੂੰ ਤਾਂ ਕੰਢੇ ਤੇ ਖੜਾ, ਵਿਚ ਵੜ, ਫੇਰ ਦੇਖਾਂਗੇ ਤੂੰ ਸੁੱਕਾ ਕਿ ਗਿੱਲਾ। ਮਾਇਆ ਦੇ ਵਿਚ ਰਹਿ ਕੇ ਸੁੱਕਾ ਰਹਿਣਾ, ਇਹ ਗੁਰਸਿੱਖ ਦਾ ਜੀਵਨ, ਇਹ ਸਿਲਕ ਜਿਨ੍ਹਾਂ ਦੀ ਗੁਰੂ ਮਹਾਰਾਜ ਕੱਟ ਦਿੰਦੇ ਉਹ ਫਿਰ ਗ੍ਰਿਸ਼ਤ ਵਿਚ ਰਹਿੰਦੇ ਹੀ ਰੱਬ ਨੂੰ ਮਿਲ ਜਾਂਦੇ ਨੇ। ਜੇ ਕਾਟੀ ਸਿਲਕ ਦੇ ਆਲ ਪ੍ਰਭ ਸੇਜਨ ਲੱਗੇ ਭਗਤੇ, ਮਾਇਆ ਵਿਚ ਰਹਿੰਦੇ ਹੀ ਸਿੱਖ ਨੇ ਤਿਆਗ ਨੀ ਛੱਡ ਕੇ ਜੰਗਲਾਂ ਨੂੰ ਨੀ ਤੁਰਨਾ, ਸਾਰਾ ਧਰਮਾਂ ਵਿਚੋਂ ਗ੍ਰਿਸ਼ਤ ਧਰਮ ਉੱਚਾ, ਦਸਾਂ ਨਾਮਾਂ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ, ਵਾਹਿਗੁਰੂ ਨੂੰ ਯਾਦ ਰੱਖਣਾ ਹੈ।
ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤ।
ਧੰਨ ਸਤਿਗੁਰ ਨਾਨਕ ਐਸੇ ਨੇ ਸਾਡੇ ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕਰ ਲਏ, ਬਚਨ ਸੁਣ ਲਏ। ਇਤ ਉਤ ਭਾਵ ਇਸ ਜਹਾਨ ਵਿਚ ਵੀ, ਲੋਕ ਵਿਚ ਵੀ, ਪਰਲੋਕ ਵਿਚ ਵੀ, ਦੋਹਾਂ ਵਿਚ ਮੁਕਤੀ, ਇੱਥੇ ਵਿਕਾਰਾਂ ਦੇ ਬੰਧਨ ਤੋਂ ਮੁਕਤੀ, ਅਗਲੇ ਜਨਮ ਵਿਚ ਪਾਪਾਂ ਦੇ ਕਰਮ ਭੁਗਤਣ ਤੋਂ ਜਮਾਂ ਤੋਂ ਮੁਕਤੀ।
ਰੱਬ ਦਾ ਤੋ ਦਾਤਾਰ ਪਰ ਜਾਚਕ ਕਸਰਨਾ।
ਹੁਣ ਬੇਨਤੀ ਕਰਨੀ ਦੱਸਦੇ ਨੇ ਭੱਟਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਭਾਈ ਸਾਨੂੰ ਤਾਂ ਤੁਸੀਂ ਕੀਤੀ ਹੈ ਸ੍ਰੀ ਗੁਰੂ ਨਾਨਕ ਦੇ ਚਰਨਾਂ ਵਿਚ ਵੀ। ਪ੍ਰਭ ਦਾਤੋ ਦਾਤਾਰ, ਦੋ ਸ਼ਬਦ ਆਏ ਨੇ ਇੱਥੇ, ਇਹਦਾ ਅਰਥ ਕੀ ਹੈ? ਵਾਹਿਗੁਰੂ ਤੂੰ ਦਾਤਾ ਨਹੀਂ ਹੈ, ਤੂੰ ਦਾਤਿਆਂ ਦਾ ਦਾਤਾ ਹੈ। ਜਿਹੜੇ ਦਾਤੇ ਨੇ ਤੂੰ ਉਹਨਾਂ ਦਾ ਦਾਤਾ ਹੈ। ਇੱਕ ਗੱਲ ਸੁਖਮਨੀ ਜੀ ਯਾਦ ਰੱਖੋਗੇ, ਆਉਂਦੇ ਤੁਸੀਂ ਕਿਰਤ ਕਮਾਈ ਸਫਲ ਕਰਦੇ ਹੋ, ਤੁਹਾਡਾ ਧੰਨਵਾਦ, ਪਰਚੀ ਕਟਾਉਂਦੇ ਹੋ, ਲੰਗਰ ਲਾਉਂਦੇ ਹੋ, ਗੋਲਕ ਵਿਚ ਮਾਇਆ ਪਾਉਂਦੇ ਹੋ, ਇਮਾਰਤਾਂ ਵਾਸਤੇ ਫੰਡ ਦਿੰਦੇ ਹੋ, ਜਦੋਂ ਵੀ ਸਿੱਖਾਂ ਤੋਂ ਦਾਨ ਕਰਨੇ। ਗੁਰੂ ਅਰਜਨ ਸੁਖਮਨੀ ਸਾਹਿਬ ਵਿਚ ਕਦੇ ਯਾਦ ਨਾ ਰੱਖੀ ਕਿ ਮੈਂ ਕੁਝ ਦੇਣ ਚੱਲੇ, ਕਦੇ ਵੀ ਖਿਆਲ ਹੀ ਨਾ ਕਰੀ ਮੈਂ 101 ਪੌੜ ਦਿੱਤਾ। ਖਿਆਲ ਕਿਹਦਾ ਕਰਨਾ? ਵੀ ਮੈਨੂੰ ਵੀ ਕਿਸੇ ਨੇ ਦਿੱਤਾ। ਪ੍ਰਭ ਦਾਤੋ ਦਾਤਾਰ, ਤੂੰ ਕਿਉਂ ਆਪਣਾ ਲਾਉਣ ਲੱਗਾ ਵਿਚ? ਯਾਦ ਕਰ ਜੀ ਨੇ ਤੈਨੂੰ ਦਿੱਤਾ। ਕਿੱਥੇ ਲਿਖਿਆ? ਸੁਖਮਨੀ ਵਿਚ। ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਾਵਾ। ਉਹ ਕਿਉਂ ਦਾਨੀ ਕਹਾਉਣਾ ਆਪਣੇ ਆਪ ਨੂੰ? ਤੂੰ ਮੂਰਖ ਨਾ ਬਣ, ਤੂੰ ਦਾਨੀ, ਤੂੰ ਤਾਂ ਕਿਸੇ ਦੇ ਦਿੱਤੇ ਹੋਏ ਚੋਂ ਦੇ ਰਹੇ। ਤਿਸ ਦੇਣ ਹਾਰ ਜਿਹਨੇ ਤੈਨੂੰ ਦਿੱਤੇ ਉਹਨੂੰ ਯਾਦ ਕਰ। ਉਹ ਕੌਣ ਹੈ? ਦਾਤੇ ਦਾਤਾਰ। ਅਸੀਂ ਤਾਂ ਹੀ ਦਾਨ ਕਰਦੇ ਹਾਂ ਜੇ ਸਾਨੂੰ ਦਾਤੇ ਨੇ ਦਿੱਤਾ। ਤੇ ਇੱਕ ਗੱਲ ਹੋਰ ਸੁਣ ਲਿਓ ਕੰਨ ਖੋਲ ਕੇ, ਜੇ ਉਹ ਨਾ ਦਿੰਦਾ ਉਹਦਾ ਕੀ ਵਿਗਾੜੋਗੇ? ਹੈਗੀ ਕੋਈ ਸ਼ਕਤੀ? ਪੜੋ ਤਾਂ ਧਨਾਸਰੀ ਜਰਾ ਕੀ ਲਿਖੇ। ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਤਾਂ ਕਿਆ ਕੋ ਕੱਢੇ ਗਹਿਣਾ। ਪੰਜਾਬੀ ਦਾ ਮੁਹਾਵਰਾ, ਗਹਿਣਾ ਤਾਰਨਾ ਕਿਸੇ ਦਾ ਕੁਝ ਵਿਗਾੜਨਾ, ਇਹ ਫਰੇਜ਼ ਹੈ, ਮੁਹਾਵਰਾ ਪੰਜਾਬੀ ਦਾ। ਇਹ ਵਾਹਿਗੁਰੂ, ਜੇ ਤੂੰ ਕਿਸੇ ਨੂੰ ਰੋਟੀ ਕੱਪੜਾ ਵੀ ਨਾ ਦਵੇ ਫੇਰ ਕਿਹੜਾ ਤੇਰਾ ਕੋਈ ਸਗੀ ਫੁੱਲ ਤਾਰ ਲੂਗਾ? ਸਤਨਾਮ, ਫੇਰ ਕੀ ਵਿਗਾੜਾਂਗੇ ਆਪਾਂ? ਟੰਗ ਤੋੜਾਂਗੇ? ਬਥੇਰੇ ਫਿਰਦੇ ਆ, ਦੇਖੋ ਜਾ ਕੇ ਦਿੱਲੀ, ਕਲਕੱਤੇ, ਬੰਬਈ। ਕਲਕੱਤੇ ਵੇਖਿਆ ਕੀ ਹਾਲ ਹੈ? ਇੱਕ ਮਹੀਨਾ ਸਾਡੇ ਦੀਵਾਨ ਹੁੰਦੇ ਉੱਥੇ, ਐਸੇ ਵੀ ਹਾਲਾਤ ਤੁਸੀਂ ਅੱਖੀ ਵੇਖੇ ਨੇ ਉੱਥੇ ਹੁਣ ਵੀ, ਕਿ ਹੋਟਲ ਵਿਚ ਜਿੱਥੇ ਸਾਰੇ ਦਿਨ ਦੀ ਜੂਠ ਗੇਰੀ ਜਾਂਦੀ ਹੈ, ਸ਼ਾਮ ਨੂੰ ਉਹ ਖਾ ਕੇ ਵੀ ਗੁਜ਼ਾਰਾ ਕਰਨ ਵਾਲੇ ਬੰਦੇ ਧਰਤੀ ਤੇ ਰਹੇ ਨੇ। ਕੀ ਟੰਗ ਤੋੜਨਗੇ ਰੱਬ ਜੀ? ਸਾਰੀ ਜ਼ਿੰਦਗੀ ਕੁੱਲੀ ਨੀ ਮਿਲੀ, ਕੱਪੜਾ ਨੀ ਮਿਲਿਆ ਪੈਰਾਂ ਚ, ਦਿੱਤੀ ਕੀ ਵਿਗਾੜਨਗੇ ਰੱਬ ਦਾ? ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਤਾਂ ਕਿਆ ਕੋ ਕੱਢਿਆ ਗਿਣਾ? ਕੀ ਵਿਗਾੜਾਂਗੇ ਆਪਾਂ ਰੱਬ ਦਾ? ਕੁਝ ਵੀ ਨਾ ਦੇਵੇ ਆਪਾਂ ਨੂੰ, ਆ ਦਿੱਤੀਆਂ ਚੀਜ਼ਾਂ ਵਾਪਸ ਲੈ ਲਵੇ, ਅੱਖਾਂ ਦੀ ਨਿਗਾਹ ਲੈ ਲਵੇ, ਪੈਰਾਂ ਦਾ ਤੁਰਨਾ ਦੇਖੋ, ਕਿੰਨੇ ਟੈਕਸ ਹੋਏ ਹੋਏ ਤੁਹਾਡੇ ਸਾਹਮਣੇ, ਕੀ ਵਿਗਾੜਾਂਗੇ ਰੱਬ? ਪ੍ਰਭ ਦਾਤੋ ਦਾਤਾਰ, ਹੇ ਵਾਹਿਗੁਰੂ ਤੂੰ ਦਾਤਿਆਂ ਦਾ ਦਾਤਾ। ਭਾਵ ਕੀ ਲੈਣੇ? ਜੋ ਕੁਝ ਮੈਥੋਂ ਤਿਲ ਫੁੱਲ ਤੂੰ ਦਵਾ ਰਿਹਾ ਇਹ ਵੀ ਤੇਰਾ ਹੀ ਦਿੱਤਾ, ਇਹ ਵੀ ਮੈਂ ਨਹੀਂ ਦੇ ਰਿਹਾ। ਇਹ ਹੈ ਅਰਦਾਸ ਕਰਨਾ ਸਿਖਾ ਰਹੇ। ਮੈਂ ਤਾਂ ਇੱਕ ਜਾਚਕ ਹੈ, ਮੰਗਤਾ ਮੰਗਤਾ ਆਪਣੇ ਆਪ ਨੂੰ ਦਾਤਾ ਕਵੇ ਫਿਰ ਤਾਂ ਮਖੌਲ ਦੀ ਉਹ ਗੱਲ ਹੈ। ਪ੍ਰਭ ਦਾਤਾ ਦਾਤਾਰ ਪਰੋ ਜਾਚਕ ਇੱਕ ਸ਼ਰਨ, ਮੈਂ ਤਾਂ ਇੱਕ ਮੰਗਤਾ ਹੈ। ਪਤਾ ਨੀ ਕਿੰਨੇ ਅਰਬਾਂ ਖਰਬਾਂ ਤੇਰੇ ਦਰ ਤੇ ਮੰਗਤੇ ਖੜੇ ਨੇ, ਕਿਉਂਕਿ ਉਸੇ ਤੋਂ ਦਾਨ ਲੈ ਕੇ ਰਾਮ ਜੀ ਨੇ ਰਾਵਣ ਨੂੰ ਮਾਰਿਆ। ਪੜੋ ਦਸ਼ਮ ਗ੍ਰੰਥ, ਤੈਥੋਂ ਹੀ ਬਲ ਰਾਮ ਲੈ। ਇੱਥੋਂ ਹੀ ਬਲ ਕ੍ਰਿਸ਼ਨ ਲੈ। ਕ੍ਰਿਸ਼ਨ ਜੀ ਨੇ ਕੰਸ ਨੂੰ ਕਿਵੇਂ ਮਾਰਿਆ? ਆਪਣੇ ਬਾਪ ਨੂੰ, ਮਾਮੇ ਨੂੰ, ਆਪਣੇ ਆਪ ਉਸ ਵਾਹਿਗੁਰੂ ਤੋਂ ਹੀ ਬਲ ਲੈ ਗਏ। ਨਹੀਂ ਤਾਂ ਛੇ ਪੁੱਤ ਛੇ ਬੱਚੇ ਮਾਰਤੇ ਸੀ ਉਹਨੇ। ਜੰਮਦੀ ਭੈਣ ਦੇ ਬੱਚੇ ਨੂੰ ਮਾਰ ਦਿੰਦਾ ਸੀ ਕੰਸ ਮਥੁਰਾ, ਕਿਉਂਕਿ ਦੱਸਿਆ ਹੋਇਆ ਸੀ ਜੋਸ਼ੀ ਨੇ ਤੈਨੂੰ ਮਾਰਨ ਵਾਲਾ ਤੇਰੀ ਭੈਣ ਦੇ ਪੇਟ ਚੋਂ ਪੈਦਾ ਹੋਣ। ਭੈਣ ਵਿਆਹੀ, ਗੋਲਾ ਸੌਰੀ ਨਹੀਂ ਜਾਣ ਦਿੱਤਾ ਮਥੁਰਾ ਕੈਦ ਵਿਚ। ਜਿਹੜਾ ਬੱਚਾ ਉਹਦੇ ਪੈਦਾ ਹੋਣਾ ਉਹੀ ਜਵੇ ਪੱਥਰ ਤੇ ਮਾਰ ਕੇ ਮਾਰ ਦੇਣਾ। ਛੇ ਬੱਚੇ ਮਾਰਤੇ ਸੀ ਆਪਣੇ ਸਕੇ ਭਾਣਜੇ ਕੰਸ ਨੇ। ਕੇਸੀ ਕੰਸ ਮਥਨ ਜਿਨ ਕੀਆ ਜੀ ਧਾਨ ਬਾਲੀ ਕੋ ਦੀਆ, ਗੁਰਸਿੱਖ ਪਿਆਰੇ। ਪਰ ਫਿਰ ਕਿੱਥੋਂ ਸੱਤਵੇਂ ਬੱਚੇ ਨੂੰ ਬਲ ਕਿੱਥੇ ਹੋ ਗਿਆ? ਜੇ ਆਪਣਾ ਬਲ ਹੁੰਦਾ ਤਾਂ ਛੇ ਹੀ ਨਾ ਮਰਦੇ। ਤੈਥੋਂ ਹੀ ਬਾਲ ਕ੍ਰਿਸ਼ਨ ਲੈ ਪਕੜ ਕੇਸੀ ਕੰਸ। ਅਕਾਲ ਪੁਰਖ ਉਹੀ ਦਾਤ ਹੈ ਜਦੋਂ ਅਸੀਂ ਕੁਝ ਦਾਨ ਪੁੰਨ ਕਰਦੇ। ਯਾਦ ਰੱਖਣਾ ਵਾਹਿਗੁਰੂ ਇਹ ਵੀ ਤੇਰਾ ਦਿੱਤਾ ਹੋਇਆ ਹੀ ਮਾਂ ਗਾਹਾਂ ਦਿੱਤਾ। ਇੱਕ ਹੋਰ ਪ੍ਰਮਾਣ ਹੈ ਇੱਥੇ ਜਿੱਥੇ ਦਫ਼ਤਰ ਨੇ ਨਾ ਉੱਥੇ ਇੱਕ ਕੈਸ਼ੀਅਰ ਹੁੰਦਾ। ਇੱਥੇ ਤਾਂ ਕੋਈ ਸਿਸਟਮ ਹੋਰ ਹੈ, ਚੈਕਿੰਗ ਚੱਲਦੀ ਹੈ, ਸੱਤਵੇਂ ਦਿਨ ਚੈੱਕ ਮਿਲ ਜਾਂਦਾ। ਪਰ ਚੈੱਕ ਵੀ ਤਾਂ ਕੋਈ ਦਿੰਦਾ ਨਾ ਤੁਹਾਨੂੰ। ਉਹ ਕੈਸ਼ੀਅਰ ਹੁੰਦਾ, ਤਨਖਾਹ ਵੰਡਦਾ ਮਹੀਨੇ ਬਾਅਦ ਆਪਣੇ ਇੰਡੀਆ ਚ। ਲੈ ਕੈਸ਼ੀਅਰ ਇਹ ਕਹੇ ਵੀ ਮੈਂ ਪੈਸੇ ਤੁਹਾਨੂੰ ਦਿੰਦਾ, ਫਿਰ ਤਾਂ ਮੂਰਖ ਮੱਥੀ ਹੈ। ਉਹ ਤੇਰੀ ਤਾਂ ਦੇਣ ਤੇ ਹੀ ਡਿਊਟੀ ਲੱਗੀ ਹੈ, ਪੈਸੇ ਤਾਂ ਸਰਕਾਰ ਦੇਈ ਹੈ। ਸਤਨਾਮ, ਕੈਸ਼ੀਅਰ ਨੇ ਜੇਬ ਕਿਉਂ ਦੇਣੇ? ਜੇ ਉੱਤੋਂ ਨਾ ਆਵੇ ਤਨਖਾਹ ਲੈ ਕਿਹਨੂੰ ਦੇ ਦੂਗਾ? ਉਹ ਉੱਤੋਂ ਪਹਿਲਾਂ ਗੌਰਮੈਂਟ ਦੇ ਆਉਣਗੇ ਤਾਂ ਤੁਹਾਨੂੰ ਮਿਲਣਗੇ। ਇਸੇ ਤਰ੍ਹਾਂ ਆਪਾਂ ਵੀ ਸੱਚੀ ਸਰਕਾਰ ਦੇ ਉੱਤੋਂ ਸਾਡੇ ਕੋਲ ਆਉਣਗੇ ਤਾਂ ਕਿਸੇ ਨੂੰ ਤਿਲ ਫੁੱਲ ਦੇ ਸਕਣਗੇ। ਇਹ ਵਾਹਿਗੁਰੂ ਮੈਂ ਤਾਂ ਤੇਰੇ ਚਰਨਾਂ ਵਿਚ ਇਕ ਜਾਚਕ ਮੰਗਤਾ ਹੋ ਕੇ ਤੇਰੀ ਸ਼ਰਨ ਵਿਚ ਆ ਰਹਾ ਹਾਂ।
ਮਿਲੈ ਦਾਨ ਸੰਤ ਰੇਨ ਜੇ ਲਗ ਭਵ ਜਲ ਤਰਨਾ।
ਤੂੰ ਦਾਤਿਆਂ ਦਾ ਦਾਤੇ, ਮੈਂ ਮੰਗਤਿਆਂ ਦਾ ਮੰਗਤੇ, ਮੇਰੀ ਇਕ ਮੰਗ ਪੂਰੀ ਕਰ ਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਮਿਲੈ ਦਾਨ ਸੰਤ ਰੇਨ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਦੇ। ਕਦੇ ਕਦੇ ਮੰਗ ਲਿਆ ਕਰੋ, ਉਹ ਬਹੁਤ ਚੀਜ਼ਾਂ ਮੰਗਣੀਆਂ ਤਾਂ ਇੱਥੋਂ ਹੀ ਹੈ। ਬਾਪ ਤੋਂ ਕੱਪੜੇ ਵੀ ਮੰਗਣੇ ਹੈ, ਰੋਟੀ ਵੀ ਮੰਗਣੀ ਹੈ, ਬੂਟ ਵੀ, ਸਕੂਲਾਂ ਦੀ ਫੀਸ ਵੀ, ਫੂਡ ਵੀ, ਸਭ ਕੁਝ। ਪਰ ਕਦੇ ਕਦੇ ਬਾਪ ਦਾ ਪਿਆਰ ਵੀ ਮੰਗਿਆ ਕਰੋ, ਉਹਦਾ ਪ੍ਰੇਮ ਵੀ ਮੰਗਿਆ ਕਰੋ। ਇਹੀ ਨੀ ਵੀ ਬਸ 10 ਪਾਉਂਡ ਦੇ ਦੇ ਸਕੂਲ ਨੂੰ ਚੱਲੇ ਹੈ, ਬੂਟ ਲਿਆ ਦੇ, ਕਾਰ ਲਿਆ ਦੇ। ਨਹੀਂ ਨਹੀਂ, ਇੱਕ ਦਾਨ ਮੰਗਣਾ। ਕਿਹੜਾ ਮੰਗਣਾ? ਸੇਖ ਫਰੀਦਾ ਖੈਰ ਦੀਜੇ ਬੰਦਗੀ, ਜਿੱਥੇ ਸੰਗਤ ਜੁੜਦੀ ਹੈ ਜੋ ਤੇਰੇ ਨਾਲ ਜੁੜੇ ਹੋਏ ਨੇ। ਮਿਲੇ ਦਾਨ ਸੰਤ ਰੇਣ। ਆਹੋ ਤੁਸੀਂ ਸੰਤੋਂ ਕੱਲਾ ਮੈਨੂੰ ਇਹ ਨਾ ਕਿਹਾ ਕਰੋ, ਬਸ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਵੇ ਉਹੀ ਰੱਬ ਦਾ ਪਿਆਰਾ। ਕੋਈ ਭੇਖ ਸੰਤ ਥੋੜਾ ਹੁੰਦਾ। ਹੁਣ ਸਮਾਂ ਸੰਤ ਸ਼ਬਦ ਤਾਂ ਆਇਆ ਪਰ ਸਮਾਂ ਪੂਰੇ ਭਾਈ ਗੁਰਦਾਸ ਜੀ ਦੀ ਬਾਣੀ ਵਿਚੋਂ ਤੁਹਾਡੇ ਚਰਨਾਂ ਵਿਚ ਪੇਸ਼ ਕਰਾਂਗੇ ਸੰਤ ਬਣਨ ਦਾ ਨੁਕਸ਼ਾ। ਭਾਈ ਗੁਰਦਾਸ ਨੇ ਲਿਖਿਆ ਜਿਵੇਂ ਵੱਡੀ ਲੈਚੀ ਪਾ ਲਓ, ਬਨਕਸ਼ਾ ਪਾ ਲਓ, 5 ਮਨੱਕੇ ਪਾ ਲਓ, 2 ਅਨਾਹ ਪਾ ਲਏ, 1 ਅਜੀਤ ਪਾ ਲਿਆ, ਵਿਚ ਗੁਲਗੰਧ ਪਾ ਲਈ, ਵਿਚ ਪਾ ਲਿਆ ਬਨਕਸ਼ਾ, ਤੇ ਬਣ ਗਿਆ ਨਜ਼ਲੇ ਦਾ ਨੁਕਸ਼ਾ। ਬਣਦਾ ਹੁੰਦਾ ਸੀ, ਯਾਦ ਹੋਣਾ ਤੁਹਾਨੂੰ, ਹਕੀਮ ਦਿੰਦੇ ਹੁੰਦੇ ਸੀ ਮਨਕਸ਼ਾ, ਮਨੱਕੇ, ਅਨਾਬ, ਅੰਜੀਰ, ਸੌਂਫ, ਪਰਸੌਸਾ। ਇਸ ਤਰ੍ਹਾਂ ਭਾਈ ਗੁਰਦਾਸ ਨੇ ਕੁਝ ਚੀਜ਼ਾਂ ਲਿਖੀਆਂ ਸੰਤ ਦੇ ਨੁਕਸ਼ੇ ਵਿਚ ਪੈਣ ਵਾਲੀ, ਕਿ ਸੰਤ ਦਾ ਨੁਕਸ਼ਾ ਕਦ ਬਣਦਾ? ਉਹ ਜੇ ਸੰਤ ਹੈ ਨਿਰਲੇ ਨਾ ਹੀ ਘਣੇ, ਹਰ ਫੱਕੜ ਸੰਸਾਰ, ਨੌਵੇਂ ਪਾਤਸ਼ਾਹ ਕਹਿੰਦੇ ਕੋਟਨ ਮੈਂ ਕੋ। ਸੁਣਦੇ ਭੋਗ ਦੇ ਸ਼ਲੋਕ, ਅੱਜ ਗੁਰਮੁਖਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਨੇ, ਪਰਸੋਂ ਨੂੰ ਭੋਗ ਦੇ ਸ਼ਲੋਕ ਸੁਣਾਂਗੇ। ਕਰੋੜ ਪਿੱਛੇ ਇੱਕ, ਤੇ ਅੱਜ 1 ਅਰਬ ਗਿਣਤੀ ਹੈ ਇੰਡੀਆ ਦੀ, ਤੇ 100 ਸੰਤ ਚਾਹੀਦੇ ਸਾਰੇ ਹੀ। 100 ਉੱਥੇ ਤਾਂ ਅਰਬ ਦਾ ਅਰਬ ਸੰਤ ਕੁਛ, ਕਰੋੜ ਪਿੱਛੇ 1 ਕਿਹਾ ਮਹਾਰਾਜ ਨੇ, ਤੇ ਤਾਂ ਸਾਰੇ ਇੰਡੀਆ ਚ 100 ਚਾਹੀਦਾ। ਕੋਟਨ ਮੈਂ ਕੋ ਦਾ ਦੂਸਰਾ ਅਰਥ, ਜੇ ਕਰੋੜ ਸੰਤ ਇਕੱਠਾ ਹੋ ਜਾਵੇ, ਸੰਪਰਦਾ ਦਾ ਅਰਥ ਹੈ ਕਰੋੜ ਸੰਤ, ਤਾਂ ਉਹਨਾਂ ਕਰੋੜਾਂ ਵਿਚੋਂ ਕੋਈ ਉਹ ਸੰਤ ਨਿਕਲੋ। ਕੋਟਨ ਮੈਂ ਕੋ, ਭੇਖ ਤਾਂ ਪਾਵੇ ਹੋਣਗੇ ਪਰ ਕਰੋੜ ਵਿਚੋਂ ਇੱਕੋ ਹੋਊਗਾ, ਨਾਰਾਇਣ ਜੈ ਚੀ। جیدے خردے وچ وائگرو بسیا اوہو جا سنت کی سنت دی نشانی کار وچ تسی بوٹے لائے ایتھے لائے ہو نا کوٹھی ہیں پنجاب وچ بھی لاؤنے ہو شاستر تیکن کاٹ ڈارے ہو مالک نے چکیا کوہڑا کوہڑی تے بڑھ دتا لایا ہویا درخت سٹ پٹ اونچا ٹانے پھڑ پھڑ لگے ہوئے جڑا تو ہی پٹ دتا شاستر تیکھن کاٹ ڈارے ہو من نہ کینو روس درخت نے روس نہیں کیتا چھل جدی اودیاں جڑا جدیاں روس جدیاں کرتیاں ٹانیاں جدیاں پتے جدے کرتے پیس پیس کر دتا کیوں نہیں روش کیتا اوسے نے بڑے ہیں جنہیں بنایا آج کے آنکھوں سا سنت دی ریتی سنو بانی وچ شاستر تیکھن کاٹ ڈارے ہو مانا تینوں روش تاج وان کو لے سوارے ہو جنہیں بڑ کے ٹکڑے ٹکڑے کیتے اوسے مالک دے کم آیا بڑیا ہویا ایک ایک انچ لکڑی اسے مالک نے سگ دتا کہے دے منجے بن گئے کہے دے پاوے کہے دے تاکیاں دروازے چڑھ گئے جیڑی چھلک سی چھوٹے چھوٹے پیس او بھی مالک دی رسوئی بن خطر چولہے وچ جڑ گئی کاج وان کو لے سوارے تل نہ دینو دوش پیس پیس کٹتا روم روم جدا کرتا ایک تل جنہ بھی دوش نہیں دتا مالک نو گرو ارجن کہندے اے سنت نا کی ریت پڑھو گرو گرنتھ صاحب وچ باہر جان دی تاں لوڑے ایڈا پانا منن والا کوئی ہو جائے ایڈا حکم وچ کوئی آ جائے جو مالک کہے او ٹھیک ہے او ہوئے نے تہاڈے وچوں جویں درخت دے بند بند کٹے منی سنگھ نے کٹائے او سی سنت دتا دوش میں اینا چر تیری سیوا کیتی بچپن تو لے کے مارا دے کول ستویں پاتشاہ دے کول گئے ہوئے سپاہی منی سنگھ جی حساب لا لو تسی گرسکھ پیارے بابا دیپ سنگھ جی کتے دو چار سال رہے سی ایتھے تو ہورے کام بنے میں ہوں اتے ساڈے راڑا صاحب تسی بھی جانے ہونے لے جیڑا نہر نہر راڑے دے مورے نو لگے آوے نا وہ بھی کہنا میں راڑے آ رہے ہیں اندر جا کے مسا بھی نہیں ٹیکیا نہر نہر لگے آؤ کلیرا با ایک بار جایا ہو کلیرا کول نو لنگ جو کہنے اسی کلیرا رہے کتھے کرنی بابا نند سنگھ مہاراج دی ککھاں دی کلی بھی نہیں بنائی ککھاں دی کلی وچ جیون کٹیا بابا نند سنگھ جی نے ککھاں دی کلی جے کتے جانا نا دو دن خاطر سیوا دار نو کہہ دینے نو اگ لا دے پھوک دینی سیوا دار نے پوچھنا مہاراج پرسوں نوں تھا مڑے آنے وہ کہنے پلیا مانسا اگلے ساہ دا تا پتا نہیں تو پرسوں نوں لکھن دے پرسوں نوں آگے پھر آپاں نے کہنا گوبندگڑھ سریا لے جانا آپاں نے سوج پر دا سیمنٹ لینا کتے اے درخت کھڑے پھر بنا لینے کلی بھی نہیں رکھی او سی سنت گری سنت مہاراج بابا اتر سنگھ جی مستوان والے جنہاں دے نال ساڈے بارہ سال پتا جی رہے انہاں دے ہتھوں ہی امبر چکیا تے سنت مہاراج اتر سنگھ جی نے ساڈے پتا نوں ڈیرا صاحب لاہور ہیڈ گرنتھی دی بارہ سال سیوا کیتی جتے شہیدی استھان ہے شری گرو ارجن دیو مہاراج لاہور شہر دے وچ اس بچن انہاں دا بچن ایسا جنوں گرو گوبند سنگھ لے کے دوانو دیکھے پورا تے سورا ایک بابا رام سنگھ نام دھاری ہے قطر سنگھ جی مستوال والے پورا تے سورا دوہاں نوں بچن ہے گرسکھ پیارے ہو انہاں دی چرنی اہی جی کسے نے متھا ٹیکدا مہاراج دی حضوری وچ پیراں تے ادھر مہاراج پرکاش ادھر متھا ٹیکتا بچن کر دتا ایسے پاپی پیراں تو تا سپ لڑنا چاہیے مہاراج دے سامنے متھا ٹکا میں تو سپ لڑ کے کیوں نہ مر جاوا بچن ہویا ہویا سنگرور جا کے پوچھ لیو اے کوٹھی وچ بیٹھے سی ہن کوٹھی دا گردوارا ہے سرداراں دی سنگرور ساری سنگت وچ سپ آیا لوکاں نے رولا پاتا سنت مہاراج کہندے آن دو کسے نوں کچھ نہیں کہندا تے ساڈے خاطر آیا چرن مورے کرتا سپ دے ڈنگ نال شریر چھڈیا ایسے پیروں نو سپنا لڑ جائے جڑا مہاراج دے سامنے متھے ٹکاوے ایہو جے ہونے سنت ہن گدے لگدے نے اور تسی دیکھو جا کے پنجاب وچ کیا حال ہے تھوڑے رشتے داراں دا جدھر گرو گرنتھ صاحب گھر لے آنے گلی وچ جھاڑو بھی نہیں دینا کھنڈ پاٹ کراؤنا جدھر چوڑے والے بابے نے آنا ادھر دریا بچھن گیا ادھر چھڑکا آنے کس پٹھی مت وچ سکھ قوم پی گئی خزم چھوڑ دوجے لاگے ڈوبے سے بن جا رہے وہ سنت دی ریت اتنا پانے وچ آ جائے اتنا جنو کبیر صاحب نے لکھ دیتا باون چندن بونجا عمر نہ ہوں چندن کا درخت تے کیسے ہوں نے سنت پائی ملیاگر پیانگم بیڑے ہو ملیاگر کہیے چندن پیانگم کہیے سپ جتے چندن کا روخ ہوں وہ پتے پتے تے سپ پیا ہوں ٹانی ٹانی تے سپ لٹکتا وہی واسنا تے موہ تے سپ سو سو کو دے سپ چندن درخت کول کٹھے ہو جانے پتے پتے نو چٹ دے نے ایسا رس دے وچ پر سپا نے تا گھیر لیا چندن پر اپنی شیتل تانی چھڈی سنت نہ چھڈ سنت ہی جو کوٹک ملا اسنت ایتھے میرے ورگے نو جے کوئی متھا چنگی طرح نہ ٹیکے تا توڑیاں پی جانی ستنام کہڑے سنت دی گل کردے نے گرو ارجن ملے دان سنت رہن ہے گرو ارجن تن تو تیرے وچ اینی نمرتا سب کچھ سمرتھ ہوندے ہوئے ہے کال پرکھ مینوں سدگر نانک دیو کرپا کر ست سنگت دے چرنا دی دھوڑ بخش دے
ونت کرو ارداس سنو جٹھا کر پاوے
ابھی گل ساڈے منن والی دیکھو کیسی ٹیکنیکل گل کہی ہے سدگر نانک دیو میں تیتھوں منگتا کر دے ارداس تا کر دے پر میں مان نہیں کہندا کہ من لی آپا تا ڈانگ لے کے کر دے بھی کر کام تینوں پنجر ڈالر دا کڑا سکھایا ہے ارداس تو میں کر دے بنت کرو ارداس سنو جے ٹھاکر پاپ ہے جے میری ارداس تینو چنگی لگ دیئے تا منی جے تینو نہیں پہنچی نہ منی جور نہیں ارداس تے جور تو دو چیزاں ہوندیاں نے میں تو ارداس کر دے جے ٹھیک ہوئے تا منگی ہے تہاڈے گھر دی گل چھوٹا جا بچہ تا باپو تو بہت چیزاں منگدا پر باپو اوہی گندا ہوندا ہے جو بچے دے پلے وچ ہو بچہ تا ریوالور منگو گا کتے باپو پھڑاؤ لگے 50 پاؤنڈ دا نوٹ منگو گا 6 مہینے دا بچہ رولو گا وہ پاؤنڈ پیارے نہیں بچہ پیارے پر باپو پھڑاؤں دا کیوں نہیں کیونکہ انہیں 6 بنا دینے تن گرو ارجن سانو سمجھا انہیں کر دیا گلا میں منگ تا کر دے تیرے چرنا دی دھوڑ رب دے پیارے دے سنگت دے چرنا دی دھوڑ جہرے نو لا کے میں پبجل کرا پر جے تینوں یہ گل چنگی لگتی ہے تا پوری کری کئی بار سڈیا ارداس پوریا نہیں ہوندیا گسا نہیں کرنا وہ رب نو پتا ہے دین والے نو کہ اے چیز بچے نو دتی ہوئی چنگی ہے کہ نہ دتی ہوئی چنگی بچے نے تو جد کرنی ہے پر باپ سمجھ رہا ہے کہ چیز بچے کا تو ٹھیک نہیں ہے بچہ تو رو گا ترتی سے لکھو گا پر باپ ماں اوہی چیز دندی ہوندی ہے جو بچے نو فائدے مند ہو گرو ارجن کہنے میں ارداس کیتی ہے کہ واہگرو جی تینو پاؤنڈی ہے تائنو منی
دیو درس من چاؤ بھگت اے من ٹھہراوے
میں جی تینو پروان ہو جائے میرے من دا چاؤ ہے 24 گھنٹے تیرے درشن ہوندے ہیں یہی منگیا سی گرو ارجن پاتشاہ نے امرتسر صاحب سب دے جارے پڑھتے نے میرا من لوچے گر درشن تائیں جد بلائے لاہور تو منگ کی کیتی گدی نہیں منگی منجے بستے تن دولت نہیں منگے جڑا پرتھی چند منگ رہا سی وڈا پائی منگی ایکو چیز سی سیو کری پل چسا نہ بچھڑا ہے گرو رام داس ਇੱਕ ਮੰਗ ਪੂਰੀ ਕਰ ਦੇ ਕਿ ਤੇਰੀ ਸੇਵਾ ਵਿੱਚੋਂ ਇੱਕ ਪਲ ਵੀ ਪਰੇ ਨਾ। ਲਾਹੌਰ ਤੋਂ ਆ ਕੇ ਇਹ ਗੱਲ ਮੰਗੀ ਸੀ, ਸੇਵ ਕਰੀ ਇੱਕ ਪਲ ਵੀ। ਤੇ ਗੁਰੂ ਅਰਜਨ ਕਹਿੰਦੇ ਮੇਰੀ ਵੀ ਮੰਗ ਹੈ, ਜੇ ਤੈਨੂੰ ਚੰਗੀ ਲੱਗਦੀ ਹੈ ਤੇਰੇ ਦਰਸ਼ਨ ਹੁੰਦੇ ਰਹਿਣ, ਤੇਰੇ ਦਰਸ਼ਨਾਂ ਤੋਂ ਮੈਨੂੰ ਫਾਇਦਾ ਕੀ ਹੋ, ਤੇਰੀ ਭਗਤੀ ਦਾ ਮਾਰਗ ਮਿਲ ਜਾਊਗਾ, ਤੇਰਾ ਬਣਨ ਦਾ ਮੈਨੂੰ ਰਸਤਾ ਮਿਲ ਜਾਏਗਾ।
ਬਾਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ।
ਹੁਣ ਸਵਈਏ ਗੁਰਮੁਖੋ ਹੋ ਰਹੇ ਨੇ ਸਮਾਪਤ, ਸਮਾਪਤ ਹੋ ਰਹੇ ਨੇ। ਇਹ ਤਾਂ ਤੂੰ ਕਹਿੰਦੀ, ਤੇ ਹੁਣ ਸੰਗਤ ਜੇ ਕਵੇ ਤਾਂ ਪੰਜ ਕੁ ਮਿੰਟ ਟਾਈਮ ਤਾਂ ਹੋ ਗਿਆ, ਕਿਉਂਕਿ ਉਹ ਫਿਰ ਵਿਚ ਰਹਿ ਜੂਗਾ, ਇੱਕੋ ਤੁਕ ਰਹਿੰਦੀ ਹੈ ਸਾਰੀ। ਤਾਂ ਬਹੁਤ ਕਿਰਪਾ, ਕਿਉਂਕਿ ਸਮੇਂ ਦਾ ਖਿਆਲ ਰੱਖਣਾ ਪੈਂਦਾ ਤੁਸੀਂ ਸਾਰੇ ਵਿਹਾਰਾਂ ਵਾਲੇ, ਉਹ ਤੁਕ ਇੱਕੋ ਇੱਥੋਂ ਗਾਹ ਨਵੇਂ ਸਵਈਏ ਚੱਲਣੇ ਨੇ। ਬਲੇ ਚਿਰਾਗ ਅੰਧਿਆਰ ਮੈਂ, ਬਹੁਤ ਪਿਆਰ ਨਾਲ ਸੁਣਨ ਵਾਲਾ ਬਚਨ। ਗੁਰੂ ਅਰਜਨ ਕਹਿੰਦੇ ਸਤਿਗੁਰੂ ਨਾਨਕ ਤੇਰਾ ਜਿਹੜਾ ਪ੍ਰਗਟ ਹੋਣਾ ਸੰਸਾਰ ਵਿਚ, ਇਹ ਇਸ ਤਰ੍ਹਾਂ ਕਿ ਹਨੇਰੇ ਕਮਰੇ ਵਿਚ ਚਾਰ ਬੱਤੀਆਂ ਵਾਲਾ ਚਿਰਾਗ। ਪਹਿਲੇ ਸਾਧਨ ਨੇ ਆਪਣੇ ਘਰਾਂ ਦੇ, ਜੇ ਥੋੜੀ ਰੋਸ਼ਨੀ ਲੈਣੀ ਹੋਵੇ ਇੱਕ ਬੱਤੀ ਦੀ ਵਿਚ, ਜੇ ਜਿਆਦਾ ਲੈਣੀ ਹੋਵੇ ਦੋ ਬੱਤੀਆਂ ਪਾ ਦੇਣੀਆਂ, ਜੇ ਜਿਆਦਾ ਹੀ ਲੈਣੀ ਹੈ ਤਾਂ ਇੱਕੋ ਦਿਉੜੇ ਵਿਚ ਚਿਰਾਗ ਚਾਰੇ ਪਾਸੇ ਨੂੰ ਬੱਤੀਆਂ ਮਚਾ ਦੇਣੀ, ਉਹਨੂੰ ਚਾਰ ਆਗ ਭਾਵ ਚਾਰੇ ਪਾਸੇ ਅੱਗ ਮਚਾ ਦੇਣੀ। ਤੁਹਾਡਾ ਜੋ ਪ੍ਰਗਟ ਹੋਣਾ ਇਹ ਆਮ ਅਵਤਾਰ ਹੋਣਾ ਨਹੀਂ ਹੈ, ਕਿਉਂਕਿ ਚਾਰੇ ਕੁੰਟਾਂ ਵਿਚ ਹਨੇਰਾ ਸੀ ਉਦੋਂ, ਚਾਰ ਸਫੇਰੇ ਜਨਮੇ ਜਨਮ ਸਨ। ਤੁਹਾਡਾ ਜਿਹੜਾ ਪ੍ਰਗਟ ਹੋਣਾ ਸੰਸਾਰ ਵਿਚ ਗੁਰੂ ਨਾਨਕ ਦੇਵ ਜੀ, ਇਹ ਅੰਧੇਰੇ ਵਿਚ ਚਿਰਾਗ ਚਾਰ ਮੁਖਾਂ ਵਾਲਾ ਦੀਵਾ ਮਚਿਆ। ਬਲੇ ਉਹ ਚਿਰਾਗ ਅੰਧਿਆਰ ਮੈਂ, ਬਹੁਤ ਪਿਆਰ ਨਾਲ ਸੁਣਿਆ ਇਸ ਬਚਨ ਨੂੰ। ਜਿਸ ਸਮੇਂ ਪ੍ਰਕਾਸ਼ ਹੋਇਆ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੱਤਕ ਸ੍ਰੀ ਪੂਰਨਮਾਸੀ ਨੂੰ, ਉਦੋਂ ਮਾਤਾ ਦੌਲਤਾਂ ਦਾਈ ਸੀ ਜਿਹੜੀ ਸੇਵਾ ਕਰ ਰਹੀ ਸੀ, ਮਾਤਾ ਤ੍ਰਿਪਤਾਂ ਜੀ ਦੀ, ਉਹਨਾਂ ਦਾ ਨਾਂ ਦੌਲਤਾਂ ਸੀ ਮਾਈ, ਜੋ ਦਾਈ ਦਾ ਕੰਮ ਕਰਦੀ ਸੀ। ਪੰਡਿਤ ਹਰਦਿਆਲ ਜੀ ਨੂੰ ਪਿਤਾ ਕਾਲੂ ਜੀ ਨੇ ਜਨਮ ਪੱਤਰੀ ਬਣਾਉਣ ਵਾਸਤੇ ਮੰਗਾਇਆ ਕਿ ਮੇਰੇ ਪੁੱਤ ਜਮੇ ਜਨਮ ਪੱਤਰੀ ਬਣਾ। ਪੰਡਿਤ ਹਰਦਿਆਲ ਜੀ ਬਹੁਤ ਵਿਦਵਾਨ ਸੀ, ਨਨਕਾਣਾ ਸਾਹਿਬ ਦੇ ਜੋਤਸ਼ੀ ਸੀ। ਉਹ ਆ ਗਏ, ਜਦੋਂ ਪੁੱਛਿਆ ਦੌਲਤਾਂ ਤੋਂ ਸਮਾਂ ਕਿਹੜਾ ਸੀ, ਉਦੋਂ ਵਾਤਾਵਰਣ ਕਿਹੋ ਸਾ ਸੀ ਜਦੋਂ ਬੱਚੇ ਨੇ ਜਨਮ, ਤਾਂ ਹੀ ਬਣਨੀ ਸੀ ਨਾ, ਕਹਿ ਵਜੇ ਸੀ, ਸਮਾਂ ਕੀ ਸੀ, ਮੁੱਖ ਕਿਹਦੇ ਨੂੰ ਸੀ, ਤਾਂ ਹੀ ਜੋਤਸ਼ ਲੱਗਦੀ ਹੈ। ਮਾਤਾ ਦੌਲਤਾਂ ਜੀ ਦੇ ਬਚਨ ਸੁਣਿਆ ਜਰਾ ਪਿਆਰ ਨਾਲ, ਪੰਡਿਤ ਹਰਦਿਆਲ ਜੀ ਨੂੰ ਜਿਹੜਾ ਉੱਤਰ ਦਿੱਤਾ ਨਾ ਮਾਂ ਦੌਲਤਾਂ ਦਾਈ ਨੇ, ਹੱਥ ਬੰਨ ਕੇ ਕਹਿਣ ਲੱਗੀ ਪੰਡਿਤ ਜੀ, ਬਹੁ ਸਿਸ ਜਨਮੇ ਮੋਹ ਕਰ ਮਾਹੀ। ਐ ਪੰਡਿਤ ਹਰਦਿਆਲ ਜੀ, ਮੇਰੇ ਹੱਥਾਂ ਵਿਚ ਬਹੁਤ ਬੱਚਿਆਂ ਨੇ ਜਨਮ ਲਏ, ਕਿਉਂਕਿ ਦਾਈ ਦਾ ਕੰਮ ਸੀ ਉਹਦਾ, ਬਹੁ ਸਿਸ ਜਨਮੇ। ਇਹ ਭਾਈ ਸੰਤੋਖ ਸਿੰਘ ਦੇ ਬਚਨ ਨੇ ਸੂਰਜ ਪ੍ਰਕਾਸ਼ ਵਿਚ, ਬਹੁ ਸਿਸ ਜਨਮੇ ਮੋਹ ਕਰ ਮਾਹੀ, ਇਹ ਅਚਰਜ ਕਬ ਦੇਖਿਓ ਨਾਹੀ। ਪਰ ਜਿਹੜਾ ਇਸ ਬੱਚੇ ਦੇ ਜਨਮ ਸਮੇਂ ਮੈਂ ਅਚਰਜ ਦੇਖਿਆ ਨਾ, ਇਹ ਮੈਂ ਜ਼ਿੰਦਗੀ ਚ ਕਿਸੇ ਦੇ ਜਨਮ ਸਮੇਂ ਨਹੀਂ ਦੇਖਿਆ। ਕੀ ਅਚਰਜ ਵੇਖਿਆ, ਅਸ਼ਟ ਦੀਪ ਦੀਪਤ ਤੈ ਜਾਨੋ, ਜਿੱਥੇ ਮਾਤਾ ਤ੍ਰਿਪਤਾ ਜੀ ਨੇ ਪ੍ਰਕਾਸ਼ ਕੀਤਾ, ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿੱਤਾ ਨਾ, ਉਸ ਕਮਰੇ ਵਿਚ ਚਾਰ ਚਾਰ ਬੱਤੀਆਂ ਵਾਲੇ ਦੋ ਦੀਵੇ ਮਚਦੇ ਸੀ, ਭਾਵ ਅੱਠ ਬੱਤੀਆਂ ਮਚ ਰਹੀਆਂ ਸੀ। ਜਨਮ ਸਮੇਂ ਚਾਦਰ ਚੱਲਣੇ ਦੀ ਲੋੜ ਸੀ। ਅਸ਼ਟ ਦੀਪ ਦੀਪਤ ਤੈ ਜਾਨੋ, ਐ ਪੰਡਿਤ ਜੀ, ਅੱਠ ਮੁਖਾਂ ਵਾਲਾ ਦੀਵਾ ਮਚ ਰਿਹਾ ਸੀ, ਪਰ ਜਦੋਂ ਸਤਿਗੁਰ ਨਾਨਕ ਨੇ ਅਵਤਾਰ ਲਿਆ ਨਾ, ਛਾਵ ਘਟ ਗਈ ਬਾਲ ਰੱਬ ਆਨੋ। ਐ ਪੰਡਿਤ ਜੀ, ਜਦੋਂ ਇਹ ਬੱਚੇ ਨੇ ਜਨਮ ਲਿਆ, ਉਹ ਦੀਵੇ ਬੁਝ ਗਏ ਜਿਵੇਂ ਸੂਰਜ ਚੜਿਆ ਹੋਵੇ, ਅਜਕੇ ਆਖੋ ਬਾਲ ਰੱਬ, ਰੱਬ ਨਾਮ ਸੂਰਜ ਦਾ, ਜਿਵੇਂ ਸੂਰਜ ਚੜੇ ਤੇ ਦੀਵੇ ਦੇਖਣ ਤੋਂ ਹਟ ਜਾਂਦੇ ਨਾ ਆਪੇ, ਉਹ ਅੱਠ ਬੱਤੀਆਂ ਵਾਲਾ ਜਿਹੜਾ ਦੀਵਾ ਮਚਦਾ ਸੀ ਉਹ ਦਿਖਣ ਤੋਂ ਹੀ ਹਟ ਗਿਆ। ਇਹ ਬੱਚੇ ਨੇ ਜਨਮ ਨਹੀਂ ਲਿਆ, ਇਹ ਤਾਂ ਬਾਲ ਰੱਬ ਆਨੋ, ਇਹ ਬੱਚਾ ਤਾਂ ਸੂਰਜ ਉਸੇ ਨੂੰ ਲਿਖਿਆ ਨਾ ਮੈਂ ਭਾਈ ਗੁਰਦਾਸ ਜੀ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗਤ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ। ਇਹ ਤਾਂ ਮਾਤਾ ਦੌਲਤਾਂ ਨੇ ਉਸੇ ਸਮੇਂ ਕਹਿਤਾ ਸੀ। ਇਕ ਹੋਰ ਗੱਲ ਕਹੀ ਕਿ ਇਹ ਬਾਲਕ ਜਦੋਂ ਜਨਮ ਲਿਆ ਤਾਂ ਇਕ ਅਚਰਜ ਕੌਤਕ ਇਹ ਵੇਖਿਆ, ਦੀਰਘ ਨਰ ਜਿਮ ਮਿਲਤ ਦਿਗ ਸਹਿ, ਜਿਵੇਂ ਬਹੁਤ ਵੱਡੇ ਦੋ ਮਿੱਤਰ ਆਪਸ ਵਿਚ ਮਿਲ ਕੇ ਹੱਸਦੇ ਐ ਖੁਸ਼ੀ ਹੁੰਦੇ ਐ। ਇਹ ਬੱਚਾ ਰੋਇਆ ਨੀ, ਇਹ ਤਾਂ ਉਦੋਂ ਹੱਸਦਾ ਸੀ। ਗੁਰਸੀ ਫੇਰੇ ਇੱਥੇ ਉਹੀ ਬਚਨ ਦਾਦੇ ਨੇ ਪੰਜਵੇਂ ਪਾਤਸ਼ਾਹ ਕਿ ਬਲੇ ਚਿਰਾਗ ਅੰਧਿਆਰ ਮੈਂ, ਚਾਰ ਸਵੇਰੇ ਹਨੇਰਾ ਸੀ ਤੇ ਗੁਰੂ ਨਾਨਕ ਦਾ ਅਵਤਾਰ ਚਿਰਾਗ, ਚਾਰ ਸਵੇਰੇ ਚੌਹਾਂ ਕੁੰਟਾਂ ਨੂੰ ਰੋਸ਼ਨੀ, ਪਰ ਦਿੱਤੀ ਕਾਹਦੇ ਨਾਲ, ਸਿਆਣੇ ਬੈਠੇ ਹੋ ਉਹ ਦੀਵਾ ਕਾਹਦਾ, ਕਿਤੇ ਤੇਲ ਪਾ ਕੇ ਤਿਲਾਂ ਦਾ ਤੇ ਬੱਤੀ ਵੱਟ ਕੇ ਬਾਬਾ ਨਾਨਕ ਚੱਕੀ ਫਿਰਦਾ ਸੀ। ਬਾਬੇ ਤੁਹਾਡੇ ਚਾਰ ਚੱਖ ਅਸੋ, ਹੁਣ ਉਹ ਦੀਵਾ ਕਾਹਦਾ ਦੀ ਧੁੱਪ ਫੜੋ ਦੀ ਗੱਲ ਹੀ।
ਬਲ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ।
ਜਿੱਥੋਂ ਪ੍ਰਸੰਗ ਸ਼ੁਰੂ ਹੋਇਆ, ਸਾਰੀ ਦੁਨੀਆਂ ਨੂੰ ਕਿਸ ਦੀਵੇ ਨਾਲ ਰੋਸ਼ਨੀ ਦਿੱਤੀ? ਇਕ ਵਾਹਿਗੁਰੂ ਦੇ ਨਾਮ ਨਾਲ। ਸਭ ਕਲ ਉਦਰੀ ਇਕ ਨਾਮ ਧਰਮ, ਉਹੀ ਸਗਲ ਧਰਮ ਹੈ ਸ੍ਰੇਸ਼ਟ ਧਰਮ। ਜਿੱਥੋਂ ਗੱਲ ਕਵਨ ਯੋਗ ਕਵਨ ਵਿਦ ਗਿਆਨ ਧਿਆਨ ਕਰੀਏ, ਉੱਥੇ ਇਕ ਨਾਮ, ਉਹ ਸਤ ਨਾਮ ਪੜ ਮੰਤਰ ਸੁਣਾ। ਬਾਬੇ ਤਾਰੇ ਚਾਰ ਚੱਕ, ਹੋਰ ਨੀ ਕੋਈ ਪਖੰਡ, ਹੋਰ ਨੀ ਕੋਈ ਟੂਣਾ ਕਾਮਣ, ਹੋਰ ਨੀ ਤਾਗੇ ਤਬੀਤ, ਚਾਰੇ ਕੁੰਟਾਂ ਵਿਚ ਰੋਸ਼ਨੀ ਕਰ ਦਿੱਤੀ ਸਤ ਨਾਮ ਦੇ, ਇਕ ਵਾਹਿਗੁਰੂ ਦੇ ਨਾਮ ਦਾ ਹੀ ਧਰਮ ਪ੍ਰਗਟ ਕਰ ਦਿੱਤਾ।
ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ।
ਸ੍ਰੀ ਗੁਰੂ ਅਰਜਨ ਦੇਵ ਅਖੀਰਲੀ ਤੁਕ ਵਿਚ ਕਹਿੰਦੇ ਆ, ਪਟੋ ਐ ਸੰਸਾਰ ਦੇ ਲੋਕੋ, ਗੁਰੂ ਨਾਨਕ ਦੇਵ ਜੀ ਪ੍ਰਗਟ ਵਿਦਤ ਹਨ ਸਗਲ ਭਵਨ ਮੈਂ। ਤਿੰਨੇ ਭੌਣ ਨੇ, ਤਿੰਨ ਲੋਕ ਨੇ, ਇੱਥੇ ਹੀ ਨਹੀਂ ਪੰਜਾਬ ਵਿਚ, ਇੰਡੀਆ ਵਿਚ ਨਹੀਂ, ਗੁਰੂ ਨਾਨਕ ਦੀ ਵਡਿਆਈ ਤਿੰਨਾਂ ਲੋਕਾਂ ਵਿਚ ਕਿਵੇਂ ਪ੍ਰਗਟ ਹੋਏ? ਗੁਰੂ ਨਾਨਕ ਪਾਰ ਬ੍ਰਹਮ, ਅਵਤਾਰ ਕਰਕੇ ਨਹੀਂ ਪ੍ਰਗਟ ਹੋਏ, ਕੱਲੇ ਗੁਰੂ ਬਣ ਕੇ ਪ੍ਰਗਟ ਨਹੀਂ ਹੋਏ, ਤਿੰਨਾਂ ਲੋਕਾਂ ਵਿਚ ਨਾਨਕ ਨੂੰ ਪਾਰ ਬ੍ਰਹਮ ਮੰਨ ਲਿਆ। ਤਿੰਨਾਂ ਲੋਕਾਂ ਦੇ ਰਾਕਸ਼ਾਂ ਨੇ, ਦੇਵਤਿਆਂ ਨੇ, ਮਨੁੱਖਾਂ ਨੇ, ਤਿੰਨਾਂ ਭਵਨਾਂ 14 ਭਵਨਾਂ ਵਿਚ, ਜਿੰਨਾ ਲੋਕਾਂ ਵਿਚ ਜਨ ਨਾਨਕ ਗੁਰ ਪਾਰ ਬ੍ਰਹਮ, ਇਹ ਜਿਹੜਾ ਨਾਨਕ ਪ੍ਰਗਟਿਆ ਇਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ। ਕੱਲ ਨੂੰ ਨਵੇਂ ਸਵਈਏ ਆਰੰਭ ਹੋਣੇ। ਬਹੁਤ ਧੰਨਵਾਦ ਤੁਹਾਡਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਥਾ ਵਈ ਸੁਣਨੀ ਵੀ ਔਖੀ ਹੈ ਤੇ ਕਰਨ ਵੀ ਔਖੀ ਹੈ, ਪਰ ਬਹੁਤ ਧਿਆਨ ਦਿੰਦੇ ਹੋ ਤੁਸੀਂ ਤੇ ਸਤਿਗੁਰਾਂ ਦੀ ਬਾਣੀ ਵਿਚ ਥੋੜਾ ਜਾ ਧਿਆਨ ਜੋੜਨ ਦੀ ਲੋੜ ਹੈ। ਚੁੰਬਕ ਦੇ ਨੇੜੇ ਲੋਹੇ ਨੂੰ ਥੋੜਾ ਜਾ ਲਿਜਾਣ ਦੀ ਲੋੜ ਹੈ, ਫਿਰ ਆਪੇ ਖਿੱਚ ਲੈਂਦਾ ਉਹ। ਇਸ ਤਰ੍ਹਾਂ ਹੀ ਸਾਡਾ ਧਿਆਨ, ਸਾਰੀ ਸੰਗਤ ਬੋਲੋ ਜਰਾ ਪਿਆਰ ਨਾਲ, ਤੇਰੀ ਵੱਡੀ ਹੈ ਕਮਾਈ,